ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਕਬੀਰ ਮਰਤਾ ਮਰਤਾ ਜਗ ਮੂਆ ਮਰ ਭੇ ਨਾ ਜਾਣੇ ਕੋਏ ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ ਐਸੀ ਮਰਨੀ ਜੋ ਮਰੇ ਬਹੁੜ ਨਾ ਮਰਨਾ ਹੋਏ ਪਰਮ ਸਨਮਾਨਯੋਗ ਗਿਆਨ ਗੁਰੂ ਦੀ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰ ਵਾਲੇ ਸਤਸੰਗੀ ਜਨੋ, ਆਪ ਜੀ ਨੇ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਕੁਝ ਸਮੇਂ ਵਾਸਤੇ ਸ਼ਬਦ ਵਿਚਾਰ ਗੁਰ ਇਤਿਹਾਸ ਦੇ ਨਾਲ ਜੁੜਨਾ ਹੈ, ਸਮਝਣ ਦਾ ਯਤਨ ਕਰਨਾ ਹੈ। ਰਲ ਮਿਲ ਕੇ ਜੋ ਮਕਸਦ ਦੇ ਮਨੁੱਖ ਦਾ ਉਹ ਮਕਸਦ ਸਾਨੂੰ ਇਤਿਹਾਸ ਵਿੱਚੋਂ ਗੁਰਬਾਣੀ ਵਿੱਚੋਂ ਮਿਲ ਜਾਏ। ਵਿਚਾਰਾਂ ਨੂੰ ਆਰੰਭ ਕਰਨ ਤੋਂ ਪਹਿਲਾਂ ਸਾਰੇ ਹੀ ਬੜੇ ਪਿਆਰ ਅਦਬ ਦੇ ਨਾਲ ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦੀ ਇੱਕ ਪੰਕਤੀ ਹੈ ਜੀ, ਕਬੀਰ ਹਰਖ ਸੋਗ ਤੇ ਮੈਂ ਰਹਿਓ, ਦੋ ਸ਼ਬਦ ਆ। ਜੇ ਆਪਾਂ ਸਾਰਿਆਂ ਨੇ ਇਸ ਚੀਜ਼ ਨੂੰ, ਇਸ ਵਿਚਾਰ ਨੂੰ ਜੇ ਧਿਆਨ ਦੇ ਵਿੱਚ ਰੱਖ ਲਿਆ, ਕਿਉਂਕਿ ਬੜੇ ਐਸੇ ਦਿਨ ਸਾਡੇ ਵੀ ਘਰਾਂ ਵਿੱਚ ਆਉਣੇ ਨੇ, ਸਾਡੇ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਵੀ ਆਉਣੇ ਨੇ, ਉਹ ਸੌਖੇ ਹੋ ਜਾਣਗੇ। ਇਤਿਹਾਸ ਨੂੰ ਸਮਝਣਾ ਵੀ ਸੌਖਾ ਹੋ ਜਾਣਾ ਜੇ ਆ ਪੰਕਤੀ ਨੂੰ ਆਪ ਜਾਂ ਗੁਰਬਾਣੀ ਕਹਿ ਲੈਂਦੇ ਆਪਾਂ, ਜੇ ਆਪਾਂ ਗੁਰਬਾਣੀ ਨੂੰ ਧਿਆਨ ਵਿੱਚ ਰੱਖ ਲਿਆ। ਹਰਖ ਤੇ ਸੋਗ, ਖੁਸ਼ੀ ਤੇ ਗਮ, ਅਸੀਂ ਕਿਵੇਂ ਮੰਨਦੇ ਹਾਂ ਇਹ ਅੱਜ ਤੱਕ ਇਹਨਾਂ ਚੀਜ਼, ਅਸੀਂ ਵੱਖਰਾ ਵੱਖਰਾ ਰੱਖ ਛੱਡਿਆ ਇਹਨਾਂ ਨੂੰ, ਅਸੀਂ ਇਕੱਠਾ ਨਹੀਂ ਹੋਣ ਦਿੱਤਾ ਦੋਵਾਂ ਸ਼ਬਦਾਂ ਨੂੰ। ਸਿੱਖ ਦੀ ਖੁਸ਼ੀ ਹੋਰ ਹਿਸਾਬ ਦੀ ਹੈ ਤੇ ਗਮ ਹੋਰ ਹਿਸਾਬ ਦਾ, ਜਾਂ ਸਾਡੇ ਘਰਾਂ ਦਾ ਮਾਹੌਲ ਜਿਹੜਾ ਜੋ ਸਾਡੀ ਅੱਜ ਹਾਲਤ ਹੈ, ਖੁਸ਼ੀ ਮੌਕੇ ਹੋਰ ਹੈ, ਗਮੀ ਮੌਕੇ ਹੋਰ ਹੈ। ਪਰ ਇਸ ਚੀਜ਼ ਨੇ ਵੀ ਸਾਡਾ ਇੱਕ ਨੁਕਸਾਨ ਕੀਤਾ, ਜਿਹੜਾ ਅਸੀਂ ਇਹਨਾਂ ਦੋਵਾਂ ਨੂੰ ਇਕੱਠਿਆਂ ਨਹੀਂ ਕਰ ਸਕੇ, ਦੋਵਾਂ ਸ਼ਬਦਾਂ ਨੂੰ ਇਕੱਠਿਆਂ ਨਹੀਂ ਕਰ ਸਕੇ। ਗੁਰਬਾਣੀ ਕੀ ਆਖਦੀ ਹੈ, ਕਬੀਰ ਜੀ ਕੀ ਆਖਦੇ, ਕਬੀਰ ਸਵਰਗ ਨਰਕ ਤੇ ਮੈਂ ਰਹਿਓ, ਨਾ ਮੈਨੂੰ ਸਵਰਗ ਦੀ ਲੋੜ ਹੈ ਨਾ ਮੈਨੂੰ ਨਰਕ ਦੀ ਲੋੜ ਹੈ। ਤੇ ਸਭ ਤੋਂ ਜ਼ਿਆਦਾ ਅੱਜ ਫਸੇ ਵੀ ਅਸੀਂ ਹਾਂ ਨਰਕ ਸਵਰਗ ਤੇ, ਜਿੰਨਾ ਦਾਨ ਪੁੰਨ ਹੋ ਰਿਹਾ ਇਸੇ ਚੀਜ਼ ਤੇ ਹੋ ਰਿਹਾ। ਹਰਖ ਤੇ ਸੋਗ, ਜਦੋਂ ਇਹ ਗੱਲ ਸਮਝ ਆ ਗਈ ਨਾ, ਫਿਰ ਸਾਹਿਬਜ਼ਾਦਿਆਂ ਦਾ ਜਿਹੜਾ ਦਿਹਾੜਾ ਨਾ, ਸ਼ਹੀਦੀ ਦਿਹਾੜਾ ਜਾਂ ਜਨਮ ਦਿਨ ਹੈ, ਪ੍ਰਕਾਸ਼ ਦਿਵਸ ਹੈ, ਬੜਾ ਸੌਖਾ ਹੋ ਜਾਏਗਾ ਮਨਾਉਣਾ ਸਾਨੂੰ ਅੱਜ। ਹੁਣ ਸਮਝਿਓ, ਦੁੱਖ ਤੇ ਸੁੱਖ ਕੀ ਸਾਡੇ ਘਰ ਵਿੱਚ ਨੌਜਵਾਨ ਦੀ ਜਾਂ ਬਜ਼ੁਰਗ ਦੀ ਕਿਸੇ ਦੀ ਡੈਥ ਹੋਈ ਹੋਵੇ, ਮੌਤ ਹੋਈ ਹੋਵੇ, ਉਦਣ ਗਮ ਹੈ ਤੇ ਚਵਾਂ ਦਿਨਾਂ ਬਾਅਦ ਉਸੇ ਘਰ ਵਿੱਚ ਵਿਆਹ ਹੋਵੇ ਤੇ ਉਹ ਜਿਹੜਾ ਪਹਿਲਾਂ ਗਮ ਸੀ ਉਹ ਭੁੱਲ ਜੂਗਾ ਜੀ? ਜਿਹੜਾ ਚਾਰ ਦਿਨ ਪਹਿਲਾਂ ਗਮ ਸੀ, ਜੋ ਚਾਰ ਦਿਨ ਪਹਿਲਾਂ ਕੀਤਾ ਸੀ, ਰੋਏ ਆ, ਕਰਮ ਕਾਂਡ ਅਸੀਂ ਸਾਰੇ ਕੀਤੇ ਆ, ਗੁਰੂ ਦੀ ਹਜ਼ੂਰੀ ਚ ਵੀ ਬੈਠ ਕੇ ਰੋਈ ਗਏ ਘਰੇ ਪ੍ਰਕਾਸ਼ ਕਰਵਾ ਕੇ, ਜਾਂ ਜਿਵੇਂ ਜਿਵੇਂ ਲੋਕਾਂ ਨੇ ਸਾਨੂੰ ਆਣ ਕੇ ਸਮਝਾਇਆ ਭਾਈ ਦੁਖੀ ਨਾ ਹੋ, ਪਰੇਸ਼ਾਨ ਨਾ ਹੋ। ਚਾਰ ਦਿਨ ਪਹਿਲਾਂ ਇਹੋ ਜਿਹਾ ਮਾਹੌਲ ਸੀ ਤੇ ਚਾਰ ਦਿਨ ਪਹਿਲਾਂ ਬਾਅਦ ਵਿੱਚ ਖੁਸ਼ੀ ਆ ਗਈ, ਫਿਰ ਉਹ ਪਹਿਲਾ ਮਾਹੌਲ ਜਿਹੜਾ ਉਹ ਬਦਲ ਗਿਆ। ਜਿਹੜਾ ਸੁੱਖ ਦੁੱਖ ਗੁਰੂ ਕੀ ਬਾਣੀ ਨੇ ਸਮਝਾਇਆ ਨਾ, ਜੇ ਉਹ ਸਾਨੂੰ ਸਮਝ ਆ ਜੇ ਜ਼ਿੰਦਗੀ ਜਿਉਣੀ ਸੌਖੀ ਹੋ ਜਾਏਗੀ। ਇਹਨਾਂ ਦਿਨਾਂ ਦੇ ਵਿੱਚ ਇੱਕ ਬੜੀ ਪਰੇਸ਼ਾਨੀ ਆਈ ਸਾਡੀ ਕੌਮ ਦੇ ਵਿੱਚ, ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਲੈ ਕੇ। ਉਹ ਕਹਿੰਦੇ ਜੀ 25 ਤਰੀਕ ਨੂੰ ਪ੍ਰਕਾਸ਼ ਦਿਹਾੜਾ ਨਹੀਂ ਮਨਾਇਆ ਜਾ ਸਕਦਾ, ਕਾਰਨ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੇ। ਠੀਕ ਹੈ, ਹੁਣ 25 ਤਰੀਕ ਨੂੰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਆਪਾਂ ਮਨਾਉਣਾ ਜਾਂ 24 ਨੂੰ ਮਨਾਉਣਾ, 25 ਤਰੀਕ ਨੂੰ ਆਪਾਂ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਨਹੀਂ ਮਨਾ ਸਕਦੇ ਕਿਉਂਕਿ ਸ਼ਹੀਦੀ ਦਿਹਾੜੇ ਆ। ਕੀ ਸਾਹਿਬਜ਼ਾਦਿਆਂ ਦਾ ਦੁੱਖ 5 ਤਰੀਕ ਨੂੰ ਘਟ ਗਿਆ ਜੀ? ਬੋਲੋ ਸਤਸੰਗਤ ਜੀ, 5 ਤਰੀਕ ਨੂੰ ਮਨਾ ਸਕਦੇ ਹਾਂ ਜੀ? 5 ਤਰੀਕ ਨੂੰ ਦੁੱਖ ਬਿਲਕੁਲ ਘਟ ਗਿਆ? ਬਿਲਕੁਲ ਸਮਝਣਾ ਹੈ ਗੁਰਬਾਣੀ ਚ ਕਿ ਜੇ 25 ਨੂੰ ਮਨਾਵਾਂਗੇ ਫਿਰ ਬੜਾ ਦੁੱਖ ਹੈ ਜੀ, ਉਸੇ ਦਿਨ ਸਾਹਿਬਜ਼ਾਦੇ ਸ਼ਹੀਦ ਹੋਏ, ਬੜਾ ਮੁਸ਼ਕਲ ਹੋ ਗਿਆ। ਫਿਰ ਤੇ 5 ਦਿਨ ਦੇ ਦਿਓ ਸਾਨੂੰ, ਫਿਰ ਅਸੀਂ ਉਹੋ ਜਿਹੇ ਹੋ ਜਾਣਾ ਪਹਿਲਾਂ ਵਰਗੇ। ਇਹ ਪਤਾ ਕੀ ਹੈ, ਇਹ ਸਾਡੀ ਆਦਤ ਬਣੀ ਹੈ। ਕਿਵੇਂ ਭਲਾ, ਜਿੰਨਾ ਚਿਰ ਗੁਰਦੁਆਰੇ ਧਾਰਮਿਕ ਜਗ੍ਹਾ ਤੇ ਬੈਠੇ ਉਹਨਾਂ ਚਿਰ ਅਸੀਂ ਬੜੇ ਸਿਆਣੇ ਹਾਂ, ਇੱਥੋਂ ਉੱਠ ਕੇ ਗਏ ਤੇ ਫਿਰ ਅਸੀਂ ਉਹੋ ਜਿਹੇ ਹਾਂ। 5 ਦਿਨਾਂ ਚ ਬੜਾ ਕੁਝ ਬਦਲ ਜਾਣਾ ਸਾਡਾ, ਅਸੀਂ 2-4 ਦਿਨ ਇਹ ਕੰਮ ਕਰਾਂਗੇ ਸ਼ਹੀਦੀ ਦਿਹਾੜਿਆਂ ਵਾਲਾ, 5 ਦਿਨਾਂ ਚ ਫਿਰ। ਹੁਣ ਵੇਖੋ, 25 ਤਰੀਕ ਨੂੰ ਸ਼ਹੀਦੀ ਦਿਹਾੜਾ ਮਨਾ ਕੇ 5 ਤਰੀਕ ਨੂੰ ਭੁਜੀਆ, ਬਦਾਨੇ, ਨਗਰ ਕੀਰਤਨ, ਪਟਾਕੇ ਚੱਲਦਾ ਨਾ ਜੀ ਸਾਰਾ ਕੁਝ, ਦੱਸੋ ਇਹ ਕਿਹੋ ਜੀ ਕੌਮ ਹੋ ਗਈ? ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਨਾਂ ਦੀ। ਜਦੋਂ ਗੁਰਬਾਣੀ ਨੇ ਕਹਿ ਦਿੱਤਾ ਨਾ ਤੇ ਸੁੱਖ ਹੈ ਤੇ ਨਾ ਦੁੱਖ ਹੈ, ਤੇ ਫਿਰ ਆਹ ਮੁਸ਼ਕਲ ਆਉਣੀ ਸੀ ਅੱਜ? ਜੇ ਸਿਧਾਂਤ ਨੂੰ ਸਮਝ ਆਉਂਦਾ ਭਾਗਾਂ ਵਾਲਿਓ, ਗੁਰੂ ਪਿਆਰ ਵਾਲਿਓ, ਫਿਰ ਆਹ ਮੁਸ਼ਕਲ ਜਿਹੀ ਹੁਣ ਲੜਾਈ ਚ ਸਮਝਣਾ ਕਿਸੇ ਨੇ ਵੀ ਨਹੀਂ। ਜਿਹੜੇ 25 ਤਰੀਕ ਨੂੰ ਪ੍ਰਕਾਸ਼ ਦਿਹਾੜਾ ਮਨਾਉਣਗੇ ਉਹ ਕੀ ਕਰਨਗੇ ਕੌਮ ਵਾਸਤੇ ਦੱਸੋ? ਜਿਹੜੇ 5 ਨੂੰ ਮਨਾਉਣਗੇ ਉਹ ਕੀ ਕਰਨਗੇ? ਮਸਲਾ ਤੇ ਕਰਨ ਦਾ ਏ, ਕੀ ਕਰੋਗੇ ਦੱਸੋ? ਲੜਾਈ ਚੱਲੀ ਜਾ ਰਹੀ ਬਸ, ਇੱਕ ਦੂਜੇ ਨੂੰ, ਸਿੱਖ ਨੂੰ ਗਲਤ ਕਹਿ ਰਿਹਾ ਜੀ, ਕਹਿੰਦੇ ਜੀ ਇਹਨਾਂ ਨੂੰ ਸਮਝ ਨਹੀਂ ਹੈਗੀ ਜੀ ਇਹ 5 ਤਰੀਕ ਦਾ ਰੌਲਾ ਪਾਉਂਦੇ, ਉਹ ਕਹਿੰਦੇ ਇਹਨਾਂ ਨੂੰ ਸਮਝ ਨਹੀਂ ਹੈਗੀ ਜੀ ਇਹ 25 ਤਰੀਕ ਦਾ ਰੌਲਾ ਪਾਈ ਜਾਂਦੇ ਆ, ਸਿੱਖ ਨੂੰ ਗਲਤ ਕਹਿ ਰਿਹਾ, ਤੇ ਦੋਵਾਂ ਨੇ ਮੱਥਾ ਗੁਰੂ ਗਿਆਨ ਨੂੰ ਟੇਕਣਾ ਆਣਗੇ, ਮੱਥਾ ਦੋਵਾਂ ਪਾਰਟੀਆਂ ਨੇ ਗਿਆਨ ਨੂੰ ਟੇਕਣਾ, 25 ਵਾਲਿਆਂ ਨੇ ਵੀ ਤੇ 5 ਵਾਲਿਆਂ ਨੇ ਵੀ, ਮੱਥਾ ਗਿਆਨ ਨੂੰ ਟੇਕਣਾ। ਤੇ ਗਿਆਨ ਕੀ ਆਖਦਾ? ਨਾ ਖੁਸ਼ੀ ਹੈ ਨਾ ਗਮ ਹੈ। ਜੇ ਇਸ ਗੱਲ ਦੀ ਸਮਝ ਆ ਜਾਂਦੀ ਤੇ ਸਿੱਖ ਨੇ ਇਹਨਾਂ ਚੱਕਰਾਂ ਦੇ ਵਿੱਚ ਨਹੀਂ ਸੀ ਪੈਣਾ ਜਿਹੜਿਆਂ ਚ ਅੱਜ ਪੈ ਗਏ ਅਸੀਂ। ਚਾਹੇ ਕੋਈ ਦੱਸਦੇ ਹਾਂ ਵੀ 5 ਦਿਨਾਂ ਚ ਦੁੱਖ ਘਟ ਜਾਣਾ, 5-10 ਦਿਨਾਂ ਚ ਦੁੱਖ ਘਟ ਜਾਣਾ ਜੀ, ਫਿਰ 10 ਦਿਨ ਸਾਨੂੰ ਦੇ ਦਿਓ ਦੁੱਖ ਘਟ ਜਾਣਾ, 5 ਤਰੀਕ ਨੂੰ ਮਨਾ ਲਾਂਗੇ ਅਸੀਂ। ਤੇ ਦੂਸਰਾ ਪੱਖ, ਸਿੱਖ ਇਤਿਹਾਸ, ਸਿੱਖ ਹਿਸਟਰੀ ਦੇ ਵਿੱਚ ਕੋਈ ਐਸਾ ਦਿਨ ਹੀ ਨਹੀਂ ਹੈ ਜਿੱਦਣ ਕੋਈ ਘੱਲੂਘਾਰਾ ਨਾ ਵਾਪਰਿਆ ਹੋਵੇ, ਜਿੱਦਣ ਕੋਈ ਸ਼ਹਾਦਤ ਨਾ ਹੋਈ ਹੋਵੇ, ਜਿੱਦਣ ਸਿੱਖ ਕੌਮ ਤੇ ਕੋਈ ਆਫਤ ਨਾ ਆਈ ਹੋਵੇ। ਕੋਈ ਦਿਨ ਹੀ, ਹੁਣ 7 ਮਹੀਨੇ ਦਾ ਘੇਰਾ ਤੇ ਆਨੰਦਪੁਰ ਨੂੰ ਪਿਆ ਰਿਹਾ, 100 ਸਾਲ ਸਿੱਖ ਜੰਗਲਾਂ ਦੇ ਵਿੱਚ ਰਹੇ, ਕੋਈ ਵੀ ਦਿਨ ਐਸਾ ਨਹੀਂ ਬਚਦਾ ਜਿਹਨੂੰ ਅਸੀਂ ਕਹਿ ਦਈਏ ਭਈ ਆਹ ਦਿਨ ਬੜਾ ਚੰਗਾ ਹੈ ਸਾਡੇ ਵਾਸਤੇ, ਆਹ ਦਿਨ ਬੜਾ ਮਾੜਾ ਹੈ। ਗੁਰਬਾਣੀ ਨੇ ਬਾਰ ਬਾਰ ਸਮਝਾਇਆ ਕਿ ਜਿਹੜੇ ਦੁੱਖ ਤੇ ਸੁੱਖ ਨੇ ਨਾ, 2 ਕੱਪੜੇ ਨੇ ਬੰਦੇ ਵਾਸਤੇ। ਜਦੋਂ ਦੁੱਖ ਆਇਆ ਨਾ ਘਰ ਵਿੱਚ, ਨੋਰਮਲ ਦੁੱਖ ਨਿਕਲ ਗਿਆ, ਨੋਰਮਲ। ਜਦੋਂ ਸੁੱਖ ਆਇਆ ਤੇ ਨੋਰਮਲੀ ਉਹ ਸੁੱਖ ਜਿਹੜਾ ਸਾਡੇ ਘਰ ਚ ਉਹ ਜਿਹੜਾ ਨੋਰਮਲ ਸੁੱਖ ਵਾਲਾ ਪ੍ਰੋਗਰਾਮ ਸੀ ਉਹ ਵੀ ਨਿਕਲ ਗਿਆ, ਦੁੱਖ ਵਾਲਾ ਜਿਹੜਾ ਸਮਾਗਮ ਸੀ ਉਹ ਵੀ ਨਿਕਲ ਗਿਆ। ਭੁਲੇਖਾ ਨਹੀਂ ਸੀ ਰਹਿਣਾ ਚਾਹੀਦਾ ਕਿਸੇ ਗੱਲ ਦਾ। ਤਾਂ ਹੀ ਤਾਂ ਗੁਰਬਾਣੀ ਨੇ ਆਖਿਆ ਕਬੀਰ ਮਰਤਾ ਮਰਤਾ ਜੱਗ ਮੂਆ। ਹੁਣ ਸਾਰੇ ਮਰਦੇ ਰਹਿੰਦੇ, ਕਿੰਨੇ ਮਰਦੇ, ਰੋਜ਼ ਹੀ ਮਰਦੇ ਨਾ, ਬੜੇ ਮਰੀ ਜਾਂਦੇ ਸਰੀਰ ਕਰਕੇ ਮਰਦੇ ਹੀ ਹੈ। ਮਰ ਪੇ ਨਾ ਜਾਣੇ ਹੋਏ, ਮਰਨ ਦਾ ਤਰੀਕਾ ਨਹੀਂ ਜਾਣਿਆ ਕਿਸੇ ਨੇ ਅਸਲ ਦੇ ਵਿੱਚ। ਅਸੀਂ ਤਰੀਕੇ ਸਮਝਦੇ ਹਾਂ ਕਿ ਬਚਿਆ ਕਿਵੇਂ ਜਾਵੇ, ਸਰੀਰ ਵਾਲੀ ਮੌਤ ਤੋਂ ਕਿਵੇਂ ਬਚੇ, ਕਿਵੇਂ ਬਚਿਆ ਜਾਵੇ। ਬੱਚੇ ਨੂੰ ਬਾਹਰ ਲੈ ਜਾਓ ਜੀ, ਬੜਾ ਡਿਸਟਰਬ ਹੋ ਰਹੇ ਹਾਂ ਆਪਾਂ ਸਾਰੇ ਜਾਣੇ, ਬੱਚੇ ਨੂੰ ਬਾਹਰ ਲੈ ਜਾਓ ਜੀ, ਕੋਈ ਗੱਲ ਨਹੀਂ, ਫਿਰ ਕਿੱਡੀ ਗੱਲ ਆ, ਸਮਝਿਆ ਕਰੋ। ਚਲੋ ਖੈਰ, ਹੁਣ ਕਬੀਰ ਸਾਹਿਬ ਜੀ ਨੇ ਜਿਹੜੀ ਗੱਲ ਆਖੀ ਹੈ ਨਾ ਕਿ ਮਰਦੇ ਸਾਰੇ ਹੀ ਆ, ਮਰਨ ਤੋਂ ਬਚਿਆ ਨਹੀਂ ਜਾ ਸਕਦਾ, ਮਰਨ ਤੋਂ ਬਚਿਆ ਨਹੀਂ ਜਾ ਸਕਦਾ। ਪਰ ਅਗਲੀ ਗੱਲ ਕਹਿੰਦੇ ਐਸੀ ਮਰਨੀ ਜੋ ਮਰੇ, ਬਹੁਰ ਨਾ ਮਰਨਾ ਹੋਏ। ਜਿਹੜਾ ਇਹੋ ਜੀ ਸਿਧਾਂਤ ਕਰਕੇ, ਜਿਹੜਾ ਕੋਈ ਕੌਮ ਨੂੰ ਦੇਣ ਕਰਕੇ ਜਿਹੜਾ ਬੰਦਾ ਇੱਥੋਂ ਮਰਦਾ ਨਾ, ਉਹ ਵਾਰ ਵਾਰ ਹੁਣ ਸਾਹਿਬਜ਼ਾਦੇ ਨੂੰ ਮਰਨ ਦੀ ਲੋੜ ਆ ਜੀ? ਨਾ ਜੀ, ਸਗੋਂ ਇੱਥੋਂ ਤੱਕ ਮਰੀਆਂ ਜ਼ਮੀਰਾਂ ਵਾਲੇ ਉਹਨਾਂ ਦੇ ਦਿਨ ਮਨਾਉਂਦੇ ਫਿਰਦੇ ਆ, ਮਰੀਆਂ ਜ਼ਮੀਰਾਂ ਵਾਲੇ ਜੀਂਦਿਆਂ ਦੇ ਦਿਨ ਮਨਾਉਂਦੇ ਫਿਰਦੇ ਆ, ਰਾਜਨੀਤੀ ਕਰਨ ਵਾਲੇ ਮਰੇ ਹੋਏ ਜੀਂਦਿਆਂ ਦੇ ਦਿਨ ਮਨਾ ਰਹੇ ਆ। ਹੁਣ ਜਿਹੜਾ ਗੁਰਬਾਣੀ ਨੇ ਆਖਿਆ ਨਾ, ਨਾ ਬੰਦਾ ਦੁੱਖ ਹੈ ਤੇ ਨਾ ਸੁੱਖ ਹੈ, ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਨਾ ਸਵਰਗ ਦੀ ਆਸ ਹੈ ਨਾ ਨਰਕ ਦੀ, ਨਾ ਦੁੱਖ ਦਾ ਡਰ ਹੈ ਤੇ ਨਾ ਸੁੱਖ ਦਾ ਡਰ ਹੈ। ਅਸੀਂ ਇੱਥੇ ਆਣ ਕੇ ਫਸੇ, ਸਾਡੇ ਘਰਾਂ ਦੇ ਵਿੱਚ ਦੁੱਖ ਹੋਰ ਆ, ਸੁੱਖ ਹੋਰ ਆ, ਤਾਂ ਜਾ ਕੇ ਅੱਜ ਆਹ ਜਿਹੜਾ ਮੁਸ਼ਕਲ ਬਣੀ ਹੈ ਨਾ ਸਾਡੀ ਕੌਮ ਦੇ ਵਿੱਚ, ਇਹ ਤਾਂ ਬਣੀ ਹੈ, ਅਸੀਂ ਬਰਾਬਰ ਨਹੀਂ ਹੈਗੇ ਕਿ ਦੁੱਖ ਵਿੱਚ ਵੀ ਉਹੋ ਜਿਹੀ ਹੋਈਏ, ਸੁੱਖ ਵਿੱਚ ਵੀ ਉਹੋ ਜਿਹੀ ਹੋਈਏ, ਪਰੇਸ਼ਾਨੀ ਤਾਂ ਆਈ। ਅੱਜ ਛੋਟੇ ਸਾਹਿਬਜ਼ਾਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚੇ ਪੁੱਤਰ, ਥੋੜ੍ਹੀ ਜਿਹੀ ਗੱਲ ਉਹਨਾਂ ਬਾਰੇ ਕਰਾਂਗੇ, ਥੋੜ੍ਹੇ ਜਿਹੇ ਮੇਨ ਨੁਕਤੇ ਜਿਹੜੇ ਆਪਾਂ ਸਮਝਣ ਦੀ ਜੋ ਕੋਸ਼ਿਸ਼ ਕਰਾਂਗੇ। ਜਦੋਂ ਕੋਈ ਵੀ ਗੱਲ ਕੀਤੀ ਜਾਂਦੀ ਹੈ ਨਾ, ਜਾਂ ਗੁਰਬਾਣੀ ਪੜ੍ਹੀ ਜਾਂਦੀ, ਆਪਾਂ ਗੁਰਬਾਣੀ ਸੁਣਦੇ ਹਾਂ, ਠੀਕ ਹੈ ਜੀ, ਆਪਾਂ ਗੁਰਬਾਣੀ ਸੁਣਦੇ ਹਾਂ, ਫਿਰ ਕੀ ਹੁੰਦਾ ਜੀ? ਸੁਣਨਾ, ਸੁਣਨ ਤੋਂ ਬਾਅਦ ਵਾਲੀ ਜਿਹੜੀ ਜੋ ਹੁੰਦਾ ਉਹ ਪਤਾ ਜੀ ਆਪਾਂ ਨੂੰ ਸਾਰਿਆਂ ਨੂੰ, ਮੇਰੇ ਸਮੇਤ। ਕੋਈ ਫੋਨ ਆਇਆ ਹੁੰਦਾ ਕਹਿੰਦਾ ਮੈਂ ਗੁਰਦੁਆਰੇ ਬੈਠਾ, ਜਾਂ ਮੈਂ ਬਾਣੀ ਸੁਣੀ ਜਾਂਦਾ ਸੀ, ਠੀਕ ਹੈ, ਬਾਣੀ ਸੁਣੀ ਜਾਂਦੇ ਸੀ, ਫਿਰ ਹੋਇਆ ਕੀ ਏ? ਬਾਣੀ ਸੁਣੀ ਮੈਂ ਜੀ, ਬਾਣੀ ਪੜ੍ਹਦਾ ਸੀ, ਫਿਰ ਕੀ ਹੋਇਆ? ਬਾਣੀ ਪੜ੍ਹਨ ਨਾਲ ਕੀ ਹੋਇਆ, ਪਤਾ ਲੱਗਾ ਕੁਝ? ਦੱਸੋ ਜੀ, ਕੁਝ ਸਮਝ ਆਈ ਜਦੋਂ ਆਪਾਂ ਬਾਣੀ ਪੜ੍ਹੀ? ਉਦੋਂ ਕੁਝ ਹੋਇਆ, ਕੁਝ ਵੱਖਰਾ, ਕੁਝ ਕਿ ਨਹੀਂ ਹੋਇਆ? ਕੁਝ ਮਹਿਸੂਸ ਹੋਇਆ ਜੀ, ਹਾਂ ਬਾਣੀ ਸੁਣਦਾ ਸੀ। ਅੱਛਾ, ਕੀ ਹੋਇਆ ਸੁਣ ਕੇ ਬਾਣੀ? ਫਿਰ ਕੀ ਹੋਇਆ, ਕਿਹੋ ਜਿਹਾ ਮਹਿਸੂਸ ਹੋਇਆ, ਕੀ ਲੱਗਾ? ਸਮਝ ਨਹੀਂ ਆਉਂਦੀ ਆਪਾਂ ਨੂੰ। ਸੁਣਦੇ ਹਾਂ ਭਾਈ ਸਾਹਿਬ ਪੜ੍ਹੀ ਜਾਂਦੇ, ਆਪਾਂ ਬੈਠੇ ਅੱਖਾਂ ਮੀਟ ਲੱਗੇ ਜਾਂ ਸਾਹਮਣੇ ਬੈਠੇ, ਹਾਂ ਸੁਣ ਕੇ ਚਲੇ ਗਏ। ਮਸਲਾ ਜਦੋਂ ਵੀ ਕੋਈ ਗੱਲ ਕੀਤੀ ਜਾ ਰਹੀ ਹੈ ਨਾ, ਬੰਦਾ ਕਿਸੇ ਦੀ ਗੱਲ, ਕੋਈ ਆਪਾਂ ਨੂੰ ਗੱਲ ਕਵੇ, ਆਪਾਂ ਲਾਉਂਦੇ ਹਾਂ ਆਪਣੇ ਆਪ ਤੇ ਲਾ ਕੇ ਵੇਖਦੇ, ਕੋਈ ਮਾੜਾ ਸ਼ਬਦ ਬੋਲੇ ਆਪਾਂ ਨੂੰ ਉਸੇ ਸਮਝ ਆ ਜਾਵੇ, ਮੈਨੂੰ ਆਖਿਆ ਨੇ, ਸਮਝ ਲੱਗਦੀ ਨਾ, ਉਸੇ ਵੇਲੇ ਬੰਦੇ ਨੂੰ ਸਮਝ ਲੱਗਦੀ, ਪਤਾ ਲੱਗਦਾ ਕਿ ਮੇਰੇ ਬਾਰੇ ਗੱਲ ਹੋ ਰਹੀ ਆ। ਹੁਣ ਗੁਰਮਤ ਦੀ ਜਦੋਂ ਗੱਲ ਹੁੰਦੀ, ਬਾਣੀ ਦੀ ਗੱਲ ਹੁੰਦੀ, ਆਪਾਂ ਸਾਰਿਆਂ ਨੇ ਆਪਣੇ ਤੇ ਲਾ ਕੇ ਵੇਖਣੀ ਕਿ ਇਹ ਮੇਰੇ ਬਾਰੇ ਗੱਲ ਹੋ ਰਹੀ ਆ, ਆਹ ਵਾਕਿਆ ਮੇਰੇ ਚ ਕਮੀ, ਆਹ ਵਾਕਿਆ ਮੈਂ ਇੰਜ ਕਰਦਾ ਆ, ਸਹੀ ਆ ਮੈਂ, ਇੱਥੇ ਮੈਂ ਸਹੀ ਆ। ਆਹ ਜਿਹੜੀ ਗੱਲ ਬਾਣੀ ਦੇ ਸ਼ਬਦ ਵਿੱਚ ਆਖੀ ਨਾ, ਇਹ ਆਹ ਗੱਲ ਤੇ ਮੈਂ ਸਹੀ ਆ ਬਿਲਕੁਲ, ਇੱਥੇ ਮੈਂ ਬਿਲਕੁਲ ਗਲਤ ਆ, ਇਹਨੂੰ ਕਹਿੰਦੇ ਬਾਣੀ ਸੁਣਨੀ, ਇਹਨੂੰ ਕਹਿੰਦੇ ਬਾਣੀ ਪੜ੍ਹਨੀ। ਪਰ ਮੰਨਦਾ ਨੀ ਵੇਖੋ ਬੰਦਾ, ਸੁਣ ਕੇ ਵੀ ਉਹੋ ਜਿਹਾ, ਨਾ ਸੁਣ ਕੇ ਵੀ ਉਹੋ ਜਿਹਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਮਕੌਰ ਦੀ ਗੜੀ ਚੋਂ ਸਾਹਿਬਜ਼ਾਦੇ ਸ਼ਹੀਦ ਹੋਏ ਨੇ, ਕੁਝ ਸਮਾਂ ਪਾ ਕੇ ਰਾਏਕੋਟ ਦੀ ਧਰਤੀ ਤੇ ਗਏ, ਰਾਏ ਕੱਲਾ ਚੌਧਰੀ ਸੀ ਉੱਥੋਂ ਦਾ, ਉਹਦੇ ਕੋਲ ਚਲੇ ਗਏ ਰਾਏਕੋਟ। ਇੱਧਰ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁੱਜਰ ਕੌਰ, ਇਹ ਵੱਖ ਵੱਖ ਇਤਿਹਾਸਕਾਰਾਂ ਨੇ ਲਿਖਿਆ, ਮਸਲਾ ਇਹ ਸੱਚ ਸਮਝਣ ਦਾ ਕਿ ਉਹਨਾਂ ਨੇ ਕੁਰਬਾਨੀ ਕੀ ਕੀਤੀ ਤੇ ਅਸੀਂ ਕੀ ਕਰਨਾ। ਲਿਖਤਾਂ ਦੇ ਪਿੱਛੇ ਜਾਵਾਂਗੇ ਫਿਰ, ਬੜੇ ਜਿੰਨੇ ਲਿਖਾਰੀ ਹੋਏ ਨੇ ਸਾਰਿਆਂ ਨੇ ਵੱਖ ਵੱਖ ਲਿਖਿਆ। ਬਾਕੀ ਇੱਕ ਗੱਲ ਤੇ ਬਿਲਕੁਲ ਕਲੀਅਰ ਆ ਨਾ, ਦੁਸ਼ਮਣ ਨੇ ਘੱਟ ਕੋਈ ਨਹੀਂ ਗੁਜ਼ਾਰੀ, ਤੇ ਸੀਹੇ ਦੇਣ ਵਾਲੇ ਪਾਸਿਓਂ, ਡਲਾਉਣ ਵਾਲੇ ਪਾਸਿਓਂ, ਤੁਸੀਂ ਇਹ ਹਿਸਾਬ ਲਓ ਕਿ ਜਿਨ੍ਹਾਂ ਨੇ ਸ਼ਹੀਦ ਹੀ ਕਰ ਦਿੱਤਾ ਉਹਨਾਂ ਨੇ ਪਹਿਲਾਂ ਕਿੰਨਾ ਕੁਝ ਲਾਲਚ ਡਰਾਇਆ ਕਿੰਨਾ ਹੋਏਗਾ, ਸਿਹੇ ਕਿੰਨੇ ਦਿੱਤੇ ਹੋਣਗੇ, ਪਰੇਸ਼ਾਨ ਕਿੰਨਾ ਕੀਤਾ ਹੋਏਗਾ। ਹੁਣ ਠੰਡੇ ਬੁਰਚ ਦੇ ਵਿੱਚ ਰੱਖਣਾ ਇਹ ਸਾਬਤ ਕਰ ਰਿਹਾ ਕਿ ਬੜਾ ਸਿਹੇ ਬੜੇ ਦਿੱਤੇ, ਪਰੇਸ਼ਾਨ ਬਹੁਤ ਕੀਤਾ। ਕਿਸੇ ਤਰੀਕੇ ਉਹਨਾਂ ਦਾ ਮਕਸਦ ਉਹਨਾਂ ਨੂੰ ਸ਼ਹੀਦ ਕਰਨਾ ਨਹੀਂ ਸੀ, ਮਕਸਦ ਸੀ ਡਲਾ ਦੇਣਾ। ਉਹਨਾਂ ਦਾ ਜਿਹੜੀ ਚੜ੍ਹਤ ਬਣਨੀ ਸੀ ਨਾ, ਉਹਨਾਂ ਨੂੰ ਡਲਾਉਣ ਦੇ ਨਾਲ ਬਣਨੀ ਸੀ, ਉਹਨਾਂ ਨੂੰ ਧਰਮ ਤੋਂ ਡੇਗਣ ਦੇ ਨਾਲ ਉਹਨਾਂ ਦਾ ਮਾਣ ਵਧਣਾ ਸੀ, ਉਹਨਾਂ ਦਾ ਸ਼ਹੀਦ ਕਰਨ ਦੇ ਨਾਲ ਬਹੁਤਾ ਮਾਣ ਨਹੀਂ ਸੀ ਵਧਣਾ, ਉਹ ਤਾਂ ਸਾਡਾ ਵਧਿਆ ਜੀ। ਉਹ ਚਾਹੁੰਦੇ ਸੀ ਕੋਈ ਬੰਦਾ ਡੋਲੇ, ਕੋਈ ਤੇ ਕਵੇ ਮੈਂ ਸਿੱਖ ਨਹੀਂ ਹਾਂ, ਕੋਈ ਤੇ ਕਵੇ ਮੈਂ ਸਿੱਖੀ ਛੱਡ ਦਿੱਤੀ, ਮੈਂ ਸਿਧਾਂਤ ਛੱਡ ਦਿੱਤਾ, ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ। ਉਹਨਾਂ ਨੂੰ ਆਹ ਮਸਲਾ ਸੀ, ਉਹਨਾਂ ਦਾ ਕੋਈ ਏਦਾਂ ਬੋਲਣ ਵਾਲਾ ਚਾਹੀਦਾ ਸਾਨੂੰ ਜਿਹੜੇ ਏਦਾਂ ਬੋਲੇ। ਉਹ ਬਾਅਦ ਵਿੱਚ ਜਦੋਂ ਕੋਈ ਏਦਾਂ ਨਹੀਂ ਬੋਲਿਆ, ਉਹ ਫਿਰ ਬਾਅਦ ਦਾ ਕੰਮ ਹੈ ਸ਼ਹੀਦ ਕਰਨਾ। ਪਹਿਲਾਂ ਤਾਂ ਡਲਾਉਂਦੇ ਰਹੇ ਕਿ ਬੰਦਾ ਈਨ ਮੰਨ ਜਾਣ, ਸਾਡੀਆਂ ਗੱਲਾਂ ਵਿੱਚ ਆ ਜਾਣ, ਸਾਡੇ ਨਾਲ ਸਮਝੌਤਾ ਕਰ ਲੈਣ, ਜਿਵੇਂ ਅਸੀਂ ਆਖਦੇ ਉਵੇਂ ਕਰ ਲੈਣ। ਪਹਿਲਾਂ ਤਾਂ ਟਾਰਗੇਟ ਆਹ ਸੀ ਉਹਨਾਂ ਦਾ, ਜਦੋਂ ਇਹ ਟਾਰਗੇਟ ਨਹੀਂ ਪੂਰਾ ਹੋਇਆ, ਉਹ ਬਾਅਦ ਦਾ ਕੰਮ ਹੈ ਸ਼ਹੀਦ ਕਰਨਾ, ਉਹ ਤਾਂ ਐਂਡ ਦਾ ਕੰਮ ਹੈ, ਉਹਦੇ ਵਿੱਚ ਨਹੀਂ ਕੋਈ ਵੱਡੀ ਗੱਲ ਹੁੰਦੀ। ਵੱਡੀ ਗੱਲ ਹੈ ਕਿ ਉਹ ਡਲਾ ਨਹੀਂ ਸਕੇ, ਫਿਰ ਉਹਨਾਂ ਦਾ ਆਖਰੀ ਕੰਮ ਹੀ ਇਹ ਸੀ ਉਹਨਾਂ ਨੇ ਸ਼ਹੀਦ ਕਰਨਾ। ਹੁਣ ਬੜੇ ਲਾਲਚ, ਬੜੇ ਡਰਾਏ ਦਿੱਤੇ ਗਏ, ਬੜਾ ਡਰਾਇਆ ਗਿਆ, ਬੜਾ ਜਿਹੜੇ ਲੋਕ ਨਾਲ ਤੁਰਨ ਦਾ ਦਾਅਵਾ ਕਰਦੇ ਸੀ ਉਹ ਵੀ ਬੇਈਮਾਨ ਹੋ ਗਏ। ਗੰਗੂ ਵਰਗੇ ਪਾਤਰ ਬੜੇ ਲਿਖੇ ਲਿਖਣ, ਕੋਈ ਕਹਿੰਦਾ ਜੀ ਨਹੀਂ ਮਿਲਿਆ, ਕੋਈ ਕਹਿੰਦਾ ਹੋਇਆ ਹੀ ਨਹੀਂ, ਕੋਈ ਕਹਿੰਦਾ ਜੀ ਇਦਾਂ ਵੱਖਰਾ, ਚਲੋ ਜੋ ਵੀ ਹੈ। ਹੁਣ ਉਹਨਾਂ ਇਨਸਾਨਾਂ ਨੇ ਆਪਣੇ ਵੱਲੋਂ ਵਾਹ ਕੋਈ ਨਹੀਂ ਛੱਡੀ ਕਿ ਇਹ ਕਿਸੇ ਨਾ ਕਿਸੇ ਤਰੀਕੇ ਇਹ ਡੋਲ ਜਾਣ। ਉਹਨਾਂ ਵਾਸਤੇ ਸਭ ਤੋਂ ਜਿਹੜੀ ਹੈਰਾਨਗੀ ਦੀ ਗੱਲ ਸੀ ਨਾ, ਉਹ ਸੀਗਾ 7-9 ਸਾਲ ਦੇ ਬੱਚੇ ਸਾਡੀ ਗੱਲ ਮੰਨਣ ਨੂੰ ਤਿਆਰ ਨਹੀਂ ਹੈ, ਕਿੱਡੀ ਵੱਡੀ ਗੱਲ ਹੈ ਜੀ। ਸਿਆਣੇ ਬੰਦੇ ਦੇ ਸਾਹਮਣੇ ਹੁਣ 5 ਸਾਲ ਦਾ ਬੱਚਾ ਉਹਦੀ ਗੱਲ ਨਾ ਮੰਨੇ, ਉਹਨੂੰ ਸਮਝਾਵੇ ਇੰਜ ਨਹੀਂ ਇੰਜ ਕਰੀਦਾ ਹੁੰਦਾ, ਇਹ ਤਾਂ ਬੜੀ ਮੁਸ਼ਕਲ ਵਾਲੀ ਗੱਲ ਆ ਨਾ। ਫਿਰ ਹੁਣ ਬਜ਼ੁਰਗ ਨੂੰ, ਸਿਆਣੇ ਨੂੰ, 5-6 ਸਾਲ ਦਾ ਬੱਚਾ, 7 ਸਾਲ ਦਾ ਬੱਚਾ, ਉਹਨੂੰ ਸਮਝਾਵੇ ਵੀ ਇੰਜ ਨਹੀਂ ਇੰਜ ਕਰ, ਇੰਜ ਨਹੀਂ ਕਰਨਾ ਅਸੀਂ। ਆਹ ਦੁੱਖ ਦੀ ਗੱਲ ਸੀ ਉਹਨਾਂ ਵਾਸਤੇ ਕਿ ਭਾਈ ਇਹਦੇ ਉਮਰਾਂ ਕਿੰਨੀਆਂ ਛੋਟੀਆਂ, ਸਾਡੀ ਤੇ ਗੱਲ ਨਹੀਂ ਮੰਨਦੇ, ਸਾਡੇ ਤੇ ਸਾਰਿਆਂ ਹੀਲਿਆਂ ਤੋਂ ਬਾਹਰ ਨਿਕਲ ਗਏ ਆ। ਦੁੰਨਾ ਸਿੰਘ ਹੰਡੂਰੀਏ ਵਰਗੇ ਨੇ ਇੱਥੋਂ ਤੱਕ ਲਿਖਿਆ ਕਿ ਜਦੋਂ ਉੱਥੋਂ ਲੈ ਕੇ ਗਏ ਨਾ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ, ਜਦੋਂ ਲੈ ਕੇ ਗਏ ਆ, ਜਦੋਂ ਉਹਨਾਂ ਨੇ ਪਕੜਿਆ ਗੰਗੂ ਦੇ ਘਰੋਂ, ਕਹਿੰਦੇ ਬੜੇ ਬੁਰੀ ਤਰੀਕੇ ਦੇ ਨਾਲ ਲੈ ਕੇ ਗਏ, ਮਿਰਚਾਂ ਵਾਲੀਆਂ ਬੋਰੀਆਂ ਦੇ ਵਿੱਚ ਬੰਦ ਕੀਤਾ, ਉਹਦੇ ਵਿੱਚ ਪਾ ਕੇ ਨਾ ਮੂੰਹ ਬੱਧਾ ਹੋਇਆ, ਉਹ ਲਿਖਦਾ ਬੰਦਾ। ਬਾਕੀ ਇਹਦੇ ਵਿੱਚ ਸ਼ੱਕ ਕੋਈ ਨਹੀਂ ਹੈ ਕਿ ਜਿਹੜਾ ਦੁਸ਼ਮਣ ਹੈ ਨਾ ਉਹ ਹਰੇਕ ਹੱਦ ਪਾਰ ਕਰੇਗਾ, ਹਰੇਕ ਹੱਦ ਪਾਰ ਕਰੇਗਾ, ਆਪਣੇ ਸਾਰੇ ਤਰੀਕੇ ਆਪਣੇ ਲਾ ਕੇ ਵੇਖੇਗਾ, ਸਾਰੇ ਤਰੀਕੇ ਲਾ ਕੇ ਵੇਖੇਗਾ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਦਲ ਜਾਣ। ਹੁਣ ਕਿਸੇ ਬਜ਼ੁਰਗ ਬੰਦੇ ਨੂੰ ਤੁਸੀਂ ਕਾਹਲੀ ਕਾਹਲੀ ਤੋਰੋ, ਜਾਂ ਉਹਦੀ ਬਾਂਹ ਫੜ ਕੇ ਉਹਨੂੰ ਖਿੱਚੀ ਜਾਓ, ਜਿਵੇਂ ਤੁਸੀਂ ਇੱਕ ਨੌਜਵਾਨ ਜਿਵੇਂ ਤੁਰਦਾ, ਆਪ ਵੀ ਕਾਹਲੀ ਤੁਰੇ ਤੇ ਬਜ਼ੁਰਗ ਨੂੰ ਉਦਾਂ ਤੋਰੇ, ਬਜ਼ੁਰਗ ਕਿਵੇਂ ਤੁਰੂ ਭਲਾ, ਹਿਸਾਬ ਲਾਓ। ਇਹ ਆ ਦਿਮਾਗ ਕਰਕੇ ਡੇਗਣਾ, ਪਰੇਸ਼ਾਨ ਕਰੋ, ਬਹੁਤਾ ਪਰੇਸ਼ਾਨ ਕਰੋ, ਹੋ ਸਕਦਾ ਸਾਡੀ ਗੱਲ ਮੰਨ ਲੈਣ। ਇੱਦਾਂ ਵੀ ਹੋਇਆ, ਉਹਨਾਂ ਨੇ ਲਿਖਿਆ ਕਿ ਮਾਤਾ ਜੀ ਨੂੰ ਇਸ ਤਰੀਕੇ ਦੇ ਨਾਲ ਧੱਕੇ ਮਾਰ ਮਾਰ ਕੇ ਜ਼ਬਰਦਸਤੀ ਤੋਰਿਆ ਗਿਆ, ਸਾਹਿਬਜ਼ਾਦਿਆਂ ਨੂੰ ਬੋਰੀਆਂ ਦੇ ਵਿੱਚ, ਮਿਰਚਾਂ ਵਾਲੀਆਂ ਬੋਰੀਆਂ ਦੇ ਵਿੱਚ ਉਹ ਬੰਦਾ ਲਿਖਦਾ ਕਹਿੰਦਾ ਪਾਇਆ ਗਿਆ, ਵਿੱਚ ਪਰੇਸ਼ਾਨ ਕੀਤਾ ਗਿਆ। ਪਰ ਮੇਨ ਗੱਲ ਜਿਹੜੀ ਹੈ ਨਾ, ਉਹ ਇਹ ਆ ਕਿ ਅੱਜ ਅਸੀਂ ਕੀ ਕਰ ਰਹੇ ਹਾਂ। ਉਹਨਾਂ ਨੇ ਜੋ ਕੀਤਾ ਬਹੁਤ ਵਧੀਆ ਕੀਤਾ ਉਹਨਾਂ ਨੇ, ਹੁਣ ਆਪਾਂ ਉਹੋ ਹੀ ਪਿਛਲਾ ਜੀ ਪੁਰਾਣਾ ਹੀ ਸੁਣਾਈ ਜਾਵਾਂਗੇ ਸਾਰੀ ਉਮਰ। ਬੰਦਾ ਇੱਕ ਵਾਰੀ ਸੂਟ ਪਾਉਂਦਾ, ਦੂਜੀ ਵਾਰੀ ਨਹੀਂ ਪਾਉਂਦਾ। ਕਿਸੇ ਰਿਸ਼ਤੇਦਾਰ ਚ ਮਾਈਆਂ ਬੀਬੀਆਂ ਕੋਈ ਵੀ ਇੱਕ ਵਾਰੀ ਕਿਸੇ ਰਿਸ਼ਤੇਦਾਰ ਚ ਸੂਟ ਪਾ ਕੇ ਜਾਣ ਨਾ, ਅਗਲੀ ਵਾਰੀ ਪਾ ਕੇ ਜਾਂਦੀਆਂ ਜੀ, ਦੱਸੋ ਉਹਦੇ ਸਾਰਿਆਂ ਨੇ ਵੇਖਿਆ, ਇਹ ਤੇ ਇਹ ਨਹੀਂ ਚੰਗਾ ਲੱਗਣਾ ਉੱਥੇ ਹੁਣ, ਇਹ ਤਾਂ ਸਾਰਿਆਂ ਨੇ ਵੇਖਿਆ, ਹੋਰ ਲੈ ਕੇ ਆਓ ਕੋਈ। ਹੁਣ ਨਵਾਂ ਕੋਈ ਸਾਡਾ ਵੀ ਨਵਾਂ ਹੋਣਾ ਚਾਹੀਦਾ ਨਾ ਕੋਈ, ਅੱਜ ਜ਼ਰੂਰੀ ਥੋੜਾ ਕਿ ਆਪਾਂ ਆਪਣੇ ਬੱਚੇ ਨੂੰ ਸ਼ਹੀਦ ਕਰਨਾ, ਸਾਡਾ ਵੀ ਸਾਹਿਬਜ਼ਾਦਾ ਤਿਆਰ ਹੋਣਾ ਚਾਹੀਦਾ ਅੱਜ ਨਵੇਂ ਰੂਪ ਦੇ ਵਿੱਚ, ਕਿ ਅੱਜ ਵੇਖੋ ਜੀ ਅੱਜ ਵੀ ਤਿਆਰ ਨੇ ਸਾਡੇ, ਅੱਜ ਵੀ ਪੁਰਾਣਾ ਇਤਿਹਾਸ ਹੈ ਸਾਡਾ, ਸਾਡੇ ਬਜ਼ੁਰਗਾਂ ਦਾ ਇਤਿਹਾਸ ਹੈ, ਗਾਂ ਅਸੀਂ ਕੀ ਬਣਾਇਆ, ਸਾਡੇ ਕੋਲ ਕੀ ਆ, ਅਸੀਂ ਤਰੱਕੀ ਕਿੰਨੀ। ਹੁਣ ਵੇਖੋ ਆਪਾਂ ਜਿੰਨੇ ਵੀ ਇੱਥੇ ਬੈਠੇ ਨਾ, ਆਪਣੇ ਬਜ਼ੁਰਗਾਂ ਦੇ ਕੋਲ ਓਨਾ ਕੁਝ ਨਹੀਂ ਸੀ ਜਿੰਨਾ ਅੱਜ ਆਪਣੇ ਕੋਲ ਆ, ਸਹਿਮਤ ਤੁਸੀਂ ਇਸ ਗੱਲ ਨਾਲ? ਤੇ ਦੂਸਰਾ ਪੱਖ ਵੇਖ ਲਓ, ਇਤਿਹਾਸ ਵਾਲਾ ਪੱਖ ਵੇਖ ਲਓ, ਸਿੱਖੀ ਵਾਲਾ ਪੱਖ ਵੇਖ ਲਓ। ਆਪਾਂ ਇਸ ਪੱਖ ਚੋਂ ਤਾਂ ਆਪਾਂ ਤਰੱਕੀ ਕਰ ਗਏ, ਪੈਸੇ ਦੇ ਪੱਖ ਤੋਂ, ਹੋਰ ਸਾਰੇ ਕਾਹੇ ਦੇ ਕੱਪੜੇ ਪਾਉਣ ਦੇ ਪੱਖ ਦੇ ਵਿੱਚੋਂ ਆਪਾਂ ਬੜੀ ਤਰੱਕੀ ਕਰ ਗਏ ਆਪਾਂ, ਹੈ ਨਾ, ਫੈਸ਼ਨ ਦੇ ਤੌਰ ਵਿੱਚ ਚਲੋ ਚਾਹੀਦਾ ਵੀ ਹੈ, ਗੱਡੀਆਂ ਦੇ ਵਿੱਚ ਸਾਰਾ ਕੁਝ ਆਪਾਂ ਬੜੀ ਤਰੱਕੀ ਕਰਕੇ ਕਰਨੀ ਵੀ ਚਾਹੀਦੀ ਹੈ, ਬਦਲਣਾ ਚਾਹੀਦਾ ਸਮੇਂ ਦੇ ਸਾਥ, ਸਹੂਲਤ ਵਧੀਆ ਲੈਣੀ ਚਾਹੀਦੀ, ਸਿੱਖ ਨੂੰ ਜ਼ਿੰਦਗੀ ਵਧੀਆ ਬਤੀਤ ਕਰਨੀ ਚਾਹੀਦੀ ਹੈ, ਪਰ ਕੁਝ ਸਾਡੇ ਕੋਲੋਂ ਰਹਿ ਚ ਨਹੀਂ ਗਿਆ ਕੁਝ। ਸੋਚਣ ਵਾਲੀ ਗੱਲ ਕੀ ਭਲਾ, ਸਾਡੇ ਕੋਲੋਂ ਕੁਝ ਰਹਿ ਚ ਨਹੀਂ ਗਿਆ ਜੋ ਅਸੀਂ ਗਾਂ ਵਧਾਉਣਾ ਸੀ, ਜੋ ਅਸੀਂ ਗਾਂ ਵਧਾਉਣਾ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਸਾਹਿਬਜ਼ਾਦਿਆਂ ਵਾਂਗੂ ਤਿਆਰ ਕਰ ਸਕੇ ਕਿ ਨਹੀਂ ਕਰ ਸਕੇ। ਮੈਂ ਪਿਛਲੇ ਐਤਵਾਰ ਵੀ ਗੱਲ ਕੀਤੀ ਸੀ ਕਿ ਬਾਪ ਗੁਰੂ ਸਾਹਿਬ ਜੀ ਦੇ ਥਾਂ ਤੇ ਬਿਠਾ ਕੇ ਵੇਖੇ ਆਪਣੇ ਆਪ ਨੂੰ, ਬਿਠਾਉਣਾ ਪੈਣਾ ਜੀ, ਏਦਾਂ ਨੀ ਗੱਲ ਬਣਨੀ। ਆਹ ਜਿਹੜਾ ਆਪਾਂ ਕੰਮ ਕਰੀਏ ਨਾ, ਜਿਹੜੀ ਅੱਜ ਸਾਡੀ ਕੌਮ ਜਿਹੜੇ ਸ਼ਹੀਦੀ ਦਿਹਾੜੇ ਮਨਾਈ ਜਾਂਦੀ, ਜਿਹੜੇ ਨਾ ਪ੍ਰਕਾਸ਼ ਦਿਹਾੜੇ, ਏਦਾਂ ਗੱਲ ਨਹੀਂ ਜੇ ਬਣਨੀ। ਮਨਾਉਣਾ ਕਿ ਕਿਤੇ ਰੁੱਸੇ ਥੋੜਾ ਹੋ, ਗੁਰੂ ਸਾਹਿਬ ਜੀ ਦਾ ਕੁਝ ਵੱਧ ਜਾਣਾ ਸਾਡੇ ਇੱਦਾਂ ਕਰਨਾ। ਹੁਣ ਮੰਨ ਲਓ ਆਪਾਂ ਇੱਥੇ ਜੋ ਵੀ ਕਰ ਰਹੇ ਹਾਂ, ਸਾਹਿਬਜ਼ਾਦਿਆਂ ਨੂੰ ਕੀ ਫਰਕ ਪੈਣਾ ਜੀ, ਆਹ ਸਾਰੇ ਕੁਝ ਤਾਂ ਦੱਸੋ ਜੀ। ਸਤਸੰਗ ਜੀ, ਸਾਹਿਬਜ਼ਾਦਿਆਂ ਨੂੰ ਕੁਝ ਫਰਕ ਪੈਣਾ ਆਪਣਾ ਜੋ ਆਪਾਂ ਕਰ ਰਹੇ ਹਾਂ? ਨਹੀਂ ਪੈਣਾ। ਜੇ ਆਪਾਂ ਨਾ ਵੀ ਕਰਦੇ ਜਾਂ ਨਾ ਵੀ ਇਤਿਹਾਸ ਸੁਣਾਈਏ ਜਾਂ ਸਾਡੀ ਕੌਮ ਨਾ ਵੀ ਸਰਹੰਦ ਵੇਖ ਕੇ ਜਾਂ ਜਿੱਥੇ ਮਰਜ਼ੀ ਦੇਣ ਉਹਨਾਂ ਦਾ ਨਾਂ ਵੀ ਮਨਾਵੇ, ਘੱਟੂ ਕੁਛ ਉਹਨਾਂ ਦਾ? ਦੱਸੋ ਜੀ, ਮਨਾਉਣ ਦੇ ਨਾਲ ਉਹਨਾਂ ਦਾ ਕੁਝ ਵਧੂਗਾ ਜੀ? ਨਹੀਂ ਜੀ। ਉਹਨਾਂ ਨੇ ਉਹ ਜੋ ਹਨ ਉਹ ਆਪਣੇ ਆਪ ਵਿੱਚ ਹਨ, ਜੋ ਉਹਨਾਂ ਨੇ ਕੀਤਾ ਨਾ, ਅਸੀਂ ਉਹਨਾਂ ਦਾ ਸ਼ਹੀਦੀ ਦਿਹਾੜਾ ਨਾ ਮਨਾਈਏ ਉਹਨਾਂ ਦੀ ਸ਼ਹੀਦੀ ਘੱਟ ਨਹੀਂ ਜਾਣੀ। ਕਿਸੇ ਨੇ ਇਹ ਨਹੀਂ ਕਹਿ ਦੇਣਾ ਜੀ ਉਹ ਸ਼ਹੀਦ ਨਹੀਂ ਹੋਏ ਜੀ। ਅੱਜ ਅਸੀਂ ਜੋ ਬੋਲ ਰਹੇ ਹਾਂ, ਜੋ ਕਰ ਰਹੇ, ਅਸੀਂ ਤਾਂ ਕਰ ਰਹੇ ਹਾਂ ਕਿ ਉਹਨਾਂ ਨੂੰ ਅਸੀਂ ਰਿਪੀਟ ਕਰਕੇ ਆਪਣੀ ਜ਼ਿੰਦਗੀ ਨੂੰ ਹੋਰ ਤਾਜ਼ਾ ਕਰ ਲਈਏ, ਆਪਣੇ ਗੁਣਾਂ ਨੂੰ ਹੋਰ ਚੰਗਾ ਬਣਾ ਲਈਏ, ਆਪਣੇ ਅੰਦਰ ਇੱਕ ਵਾਰੀ ਫਿਰ ਜਜ਼ਬਾ ਪੈਦਾ ਕਰ ਲਈਏ। ਫਿਰ ਰਿਪੀਟ ਕਰਨ ਦਾ ਮਤਲਬ ਹੁੰਦਾ ਚੰਗੀ ਤਰ੍ਹਾਂ ਸਮਝ ਲੈਣਾ, ਬਾਰ ਬਾਰ ਜਿਹੜਾ ਮਸਲਾ ਹੁੰਦਾ ਨਾ ਉਹਦਾ ਮਤਲਬ ਹੋਰ ਪੱਕਾ ਹੋ ਜਾਏ ਮੇਰੇ ਜੀਵਨ ਦੇ ਵਿੱਚ। ਬਾਰ ਬਾਰ ਜੇ ਕੋਈ ਗੱਲ ਸੁਣਦੇ ਨਾ, ਸ਼ਬਦ ਇੱਕ ਵਾਰੀ ਸੁਣਿਆ ਨਾ, ਦੂਜੀ ਵਾਰੀ ਸੁਣਗੇ ਹੋਰ ਸਮਝ ਆਉਣੀ ਆ, ਤੀਜੀ ਵਾਰੀ ਸੁਣੋਗੇ ਹੌਲੀ ਹੌਲੀ, ਜਦੋਂ 20-25 ਵਾਰੀ ਸੁਣ ਲਿਆ ਹੋ ਸਕਦਾ ਯਾਦ ਹੋ ਜਾਏ ਬੰਦਾ ਤੁਰਿਆ ਫਿਰਦਾ ਪੜ੍ਹਦਾ ਫਿਰਦਾ। ਇਹ ਤੇ ਇੱਕ ਰਿਪੀਟ ਕਰ ਰਹੇ ਅਸੀਂ ਕਿ ਅਸੀਂ ਹੋਰ ਪੱਕੇ ਹੋ ਜਾਈਏ, ਤੇ ਕੀ ਅਸੀਂ ਪੱਕੇ ਹੋ ਰਹੇ ਹਾਂ ਜੀ ਅੱਜ? ਨਾ ਜੀ, ਉੱਥੇ ਹੀ ਖੜੇ ਆ, ਪਛਾਂ ਹੀ ਗਏ ਆ ਗਾਂ ਵਧਣ ਦੀ ਥਾਂ। ਹੁਣ ਦੂਜਾ ਪੱਖ ਵੇਖੋ ਜੀ, ਸਾਡੇ ਬੱਚੇ ਨੂੰ ਠੰਡ ਦੇ ਵਿੱਚ ਰੱਖਿਆ ਹੋਵੇ, ਬਾਪ ਦੇ ਮਾਂ ਦੇ ਦਿਲ ਤੇ ਕੀ ਬੀਤੇਗੀ? ਮਹਿਸੂਸ ਕਰਕੇ ਵੇਖੀ ਆਪਾਂ ਸਾਰੇ ਕਿ ਜੋ ਉਹਨਾਂ ਦੇ ਨਾਲ ਹੋਇਆ ਜੇ ਅੱਜ ਸਾਡੇ ਨਾਲ ਹੋਵੇ ਕਿੰਨੇ ਲਾਂਭੇ ਦੇਵਾਂਗੇ? ਬੁਖਾਰ ਹੀ ਚੜ੍ਹਿਆ ਹੋਵੇ ਨਾ ਬੱਚੇ ਨੂੰ, ਬੁਖਾਰ ਹੀ ਕਿੰਨੇ ਲਾਂਭੇ ਦਿੰਦਾ ਬੰਦਾ ਰੱਬ ਨੂੰ। ਮਹਾਰਾਜ ਮਾਂ ਸਾਡਾ ਤੇ ਹੋਇਆ ਹੀ ਨਹੀਂ ਕਦੇ ਵੀ, ਰੱਬ ਸਾਡੇ ਨਾਲ ਏਦਾਂ ਹੀ ਕਰਦਾ ਹਰ ਵਾਰੀ, ਏਦਾਂ ਹੀ ਕਰਦਾ ਕਰਦੇ ਨਾ ਆਪਾਂ ਕਿੰਨੇ ਉਲਾਂਭੇ ਦਿੰਦੇ ਹਾਂ ਆਪਾਂ ਰੱਬ ਨੂੰ, ਕਿੰਨਾ ਕੁਝ ਆਪਾਂ ਕਰਦੇ। ਇੱਥੋਂ ਤੱਕ ਬੰਦਾ ਆਪਣੇ ਆਪ ਨੂੰ ਝੂਠਾ ਕਹਿੰਦਾ ਹੀ ਨਹੀਂ ਕਦੇ, ਕੋਈ ਨਾ ਕੋਈ ਬਹਾਨਾ ਲਾ ਕੇ ਕਿਸੇ ਨਾ ਕਿਸੇ ਦਾ ਕਸੂਰ ਕੱਢ ਕੇ ਆਪਣੇ ਆਪ ਨੂੰ ਸਹੀ ਕਰਦਾ। ਲਾਲਚ ਬੜੇ ਦਿੱਤੇ, ਡਰਾਵੇ ਬੜੇ ਦਿੱਤੇ। ਅਸਲ ਚ ਜਿਹੜੀ ਨਾ ਗੁਰੂ ਸਾਹਿਬ ਜੀ ਦੇ ਘਰ ਦੀ ਜਿਹੜੀ ਖਾਸੀਅਤ ਨਾ, ਉਹ ਤਿਆਰੀ ਹੈ। ਹੁਣ ਸਾਡੇ ਤੇ ਮੁਸ਼ਕਿਲ ਇੱਕਦਮ ਆਉਂਦੀ, ਸਾਡੀ ਤਿਆਰੀ ਕੋਈ ਨਹੀਂ ਆ। ਅਸੀਂ ਸੋਚਿਆ ਕਿ ਜਿਹੜਾ ਸਾਡੇ ਘਰ ਵਿੱਚ ਜਿਹੜਾ ਬਜ਼ੁਰਗ ਹੈ ਜਾਂ ਸਾਡੇ ਘਰ ਵਿੱਚ ਜਿਹੜਾ ਨੌਜਵਾਨ ਨੇ ਮਰਨਾ, ਕਦੀ ਨਹੀਂ ਸੋਚਿਆ। ਮਾੜਾ ਜਿਹਾ ਆਪਾਂ ਤਾਂ ਉੱਥੋਂ ਦਵਾਈ ਦਵਾਉਂਦੇ ਹਾਂ, ਇਹ ਤਾਂ ਕਿਸੇ ਦੇ ਮਨ ਵਿੱਚ ਵੀ ਨਹੀਂ ਕਿਹਨੇ ਮਰ ਜਾਣਾ, ਨੌਜਵਾਨ ਨੇ ਮਰ ਜਾਣਾ। ਕੋਈ ਮਾਂ ਸੋਚਦੀ ਹੈ? ਕੋਈ ਨੌਜਵਾਨ ਪੁੱਤ ਨੇ ਮੇਰੇ ਨੇ ਮਰ ਜਾਣਾ, ਕੋਈ ਮਾਂ ਸੋਚਦੀ ਹੋਵੇ ਜਾਂ ਕਿਸੇ ਨੂੰ ਆਖਦੀ ਹੋਵੇ ਵੀ ਮੇਰੇ ਪੁੱਤ ਨੇ ਮਰ ਜਾਣਾ, ਆਖਿਆ ਕਦੀ ਜੀ? ਕਿਉਂ? ਇਹਦਾ ਮਤਲਬ ਸਾਡੀ ਤਿਆਰੀ ਨਹੀਂ, ਇਸ ਦੂਜੇ ਪੱਖ ਦੀ ਸਾਡੀ ਤਿਆਰੀ ਨਹੀਂ ਹੈ। ਅਸੀਂ ਇਹ ਮੰਨ ਕੇ ਬੈਠੇ ਹੋਏ ਕਿ ਨਹੀਂ ਐਸਾ ਨਹੀਂ ਹੋਏਗਾ ਜੀ, ਉਮਰ ਇਹਦੀ ਇੰਨੀ ਗਾ। ਸਾਡੇ ਮਨ ਵਿੱਚ ਇਹ ਖਿਆਲ ਹੈ ਕਿ ਬੰਦਾ ਬੜਾ ਬਜ਼ੁਰਗ ਹੋ ਜਾਂਦਾ, ਉਹਦੇ ਕੋਲ ਤੁਰਿਆ ਨਹੀਂ ਜਾਂਦਾ, ਉਹਦੇ ਕੋਲ ਗੱਲ ਨਹੀਂ ਹੁੰਦੀ, ਉਹ ਕਿਤੇ ਫਿਰ ਜਾ ਕੇ ਮਰਦਾ। ਗੁਰੂ ਘਰ ਵਿੱਚ ਤਿਆਰੀ ਇਹ ਆ, ਪਹਿਲਾਂ ਮਰਨ, ਆਹ ਤਿਆਰੀ ਆ। ਜ਼ਰੂਰੀ ਨਹੀਂ ਕਿ ਤਿਆਰੀ ਕਰਕੇ ਮਰ ਹੀ ਜਾਣਾ, ਤਿਆਰੀ ਆ ਆ ਬੰਦੇ ਦੀ, ਤਿਆਰ ਹੋ ਕੇ ਬੈਠਾ ਜਦੋਂ ਕੋਈ ਆਵਾਜ਼ ਮਾਰੂ ਉੱਠ ਕੇ ਤੁਰ ਪਾਂਗੇ, ਨਹੀਂ ਤਾਂ ਲੋੜ ਹੀ ਨਹੀਂ ਹੈ। ਆਹ ਤਿਆਰੀ ਆ। 7 ਸਾਲ ਦੇ, 9 ਸਾਲ ਦੇ ਬੱਚੇ ਜਿਹੜੇ ਸਾਹਿਬਜ਼ਾਦੇ ਆ, ਕਿਤੇ ਮਾਤਾ ਗੁਜਰ ਕੌਰ ਨੇ ਕਿਤੇ ਭੋਰੇ ਦੇ ਵਿੱਚ ਥੋੜਾ, ਉੱਥੇ ਸੰਡੇ ਬੁਰਜ ਦੇ ਵਿੱਚ ਥੋੜਾ ਤਿਆਰੀ ਕਰਾਤੀ, 10-20 ਮਿੰਟ ਘੋਲ ਕੇ ਥੋੜਾ ਵਿੱਚ ਪਾਤਾ ਕੁਝ, ਨਾਲੇ ਜਦੋਂ ਇਹੋ ਜਿਹਾ ਸਮਾਂ ਬਣਿਆ ਉਦੋਂ ਸੋਚਦਾ ਹੀ ਕੁਝ ਨਹੀਂ ਆ, ਸਮਝ ਨਹੀਂ ਲੱਗਦੀ ਕੀ ਕਰੀਏ। ਹੁਣ ਇਹਦੀ ਤਿਆਰੀ ਪਹਿਲਾਂ ਦੀ ਆ, ਜਦੋਂ ਘਰ ਵਿੱਚ ਗੱਲਾਂ ਹੁੰਦੀਆਂ ਹੋਣਗੀਆਂ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਗੱਲਾਂ ਨਾ ਹੁੰਦੀਆਂ ਹੋਣਗੀਆਂ ਘਰ ਵਿੱਚ, ਉਹ ਵੱਖਰੀ ਗੱਲ ਆ ਕਿ ਅੱਜ ਸਾਨੂੰ ਦੁੱਖ ਲੱਗਦਾ ਅਸੀਂ ਨਹੀਂ ਗੱਲ ਕਰਦੇ। ਕਿਤੇ ਬੰਦਾ ਮਰ ਕਿਤੇ ਗਿਆ ਨਾ, ਕਿਤੇ ਘਰ ਆਣ ਕੇ ਗੱਲ ਨਹੀਂ ਕਰਦਾ ਬੱਚਿਆਂ ਵਿੱਚ ਕਿ ਕਿਵੇਂ ਉਹਨੂੰ ਸਾੜਿਆ, ਕਿਵੇਂ ਹੋਇਆ, ਕਹਿੰਦਾ ਨਾ ਬੱਚਿਆਂ ਜੇ ਮੈਂ, ਅਸੀਂ ਕਈ ਵਾਰੀ ਸੁਣਿਆ ਵੇਖਿਆ ਆ ਆਪ, ਇਹਦੀ ਇੱਦਾਂ ਬੱਚੇ ਨਿਆਣਿਆਂ 'ਚ ਨਹੀਂ ਗੱਲ ਕਰੀਦੀ ਹੁੰਦੀ, ਡਰ ਹੈ ਨਾ ਕਿ ਮਰ ਨਾ ਜਾਵੇ, ਡਰ ਇਹ ਆ ਕਿ ਮਰਨਾ ਨਹੀਂ ਚਾਹੀਦਾ ਬੰਦਾ, ਆਹ ਡਰ ਆ। ਤੇ ਇਹ ਡਰ ਮਨ ਵਿੱਚ ਤੁਸੀਂ ਵੈਸੇ ਮੂੰਹ ਤੋਂ ਗੱਲ ਨਹੀਂ ਕਰੋਗੇ, ਪਰ ਸੱਚਾਈ ਤੇ ਹੈਗੀ ਹੈ ਨਾ, ਮਰ ਸਕਦਾ ਕਿਸੇ ਵੀ ਟਾਈਮ ਤੇ। ਉੱਥੇ ਬਿਲਕੁਲ ਤਿਆਰੀ ਸੀ, ਗੱਲਾਂ ਹੁੰਦੀਆਂ ਸਨ ਕਿ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੀਆਂ ਗੱਲਾਂ ਮਾਤਾ ਗੁਜਰ ਕੌਰ ਘਰੇ ਨਾ ਕਰਦੇ ਹੋਣਗੇ, ਗੁਰੂ ਤੇਗ ਬਹਾਦਰ ਸਾਹਿਬ ਜੀ ਨਾ ਕਰਦੇ ਹੋਣਗੇ ਕਿ ਇਸ ਕੰਮ ਵਾਸਤੇ ਗੁਰੂ ਸਾਹਿਬ ਜੀ ਨੇ ਸ਼ਹੀਦੀ ਦਿੱਤੀ ਜਾਂ ਸ਼ਹੀਦੀ ਪ੍ਰਾਪਤ ਕੀਤੀ, ਸਾਰਾ ਕੁਝ ਹੁੰਦਾ। ਇੱਥੋਂ ਘਾੜਤ ਘੜੀ ਜਾਂਦੀ ਹੈ। ਹੁਣ ਜਿੰਨਾ ਇਤਿਹਾਸ ਦੱਸਦਾ ਕਿ ਉਹ ਇੱਕ ਬਾਰੀ ਦੇ ਵਿੱਚੋਂ ਦੀ ਕੱਢਣਾ, ਉਹਨਾਂ ਨੂੰ ਮਸਲਾ ਤੇ ਸਿੱਖਣ ਦਾ ਕਿ ਇੱਕ ਬਾਰੀ ਰੱਖੀ ਹੈ ਛੋਟੀ ਜੀ, ਕਹਿੰਦੇ ਜਦੋਂ ਲੰਘਣਗੇ ਆਪਾਂ ਹੁਣ ਘਰਾਂ ਚ ਕੀ ਕਰਦੇ ਭਲਾ, ਜਦੋਂ ਬੰਦਾ ਕੋਈ ਛੋਟਾ ਦਰਵਾਜ਼ਾ ਕੀ ਕਰਦੇ ਭਲਾ, ਆਪਾਂ ਸਿਰ ਨੀਵਾਂ ਕਰਕੇ ਲੰਘਦੇ ਹਾਂ, ਸਿਰ ਝੁਕਾ ਕੇ ਲੰਘਦੇ ਮਾੜਾ ਜਾ, ਕੋਈ ਵੱਡੀ ਗੱਲ ਨਹੀਂ, ਫਿਰ ਕੀ ਹੋ ਗਿਆ। ਪਰ ਉਹਨਾਂ ਦੀ ਜਿਹੜੀ ਤਿਆਰੀ ਸੀ ਨਾ, ਉਹ ਤਿਆਰੀ ਇਹ ਸੀ ਕਿ ਸਿਰਫ ਰੌਲਾ ਪਾਉਣਾ ਬਸ, ਵੀ ਝੁਕ ਗਏ ਬਸ। ਇੱਕ ਵਾਰੀ ਇਹ ਗੱਲ ਸੁਣਨ ਨੂੰ ਮਿਲ ਜੇ ਹਾਂ ਕਿ ਕੋਈ ਸਿੱਖ ਵੀ ਝੁਕਿਆ, ਕੋਈ ਅੱਜ ਸਾਰਾ ਜ਼ੋਰ ਲੱਗਦਾ ਕੋਈ ਸਿੱਖ ਉੱਠ ਪਏ, ਕੋਈ ਉੱਠ ਪਏ, ਕੋਈ ਉੱਠ ਪਏ, ਕੋਈ ਤੇ ਉੱਠੇ ਸਿੱਖੀ ਦੇ ਵਿੱਚੋਂ ਕੋਈ ਗੁਰੂ ਦੀ ਗੱਲ ਕਰਨ ਵਾਲਾ। ਉਹ ਕਹਿੰਦੇ ਸੀ ਸਾਰਾ ਜ਼ੋਰ ਲਾਓ, ਇੱਕ ਵਾਰੀ ਤੇ ਹੋਵੇ ਕੋਈ ਝੁਕਿਆ ਕੋਈ, ਅੱਜ ਸਾਰਾ ਜ਼ੋਰ ਲੱਗਣ ਡਿਆ ਵੀ ਉੱਠੋ ਥੋੜਾ ਬੜਾ, ਉੱਠੋ ਜਾਗੋ ਥੋੜਾ ਬੜਾ, ਥੋੜੀ ਬੜੀ ਤੇ ਸੁਰਤ ਕਰੋ ਗੁਰੂ ਸਾਹਿਬ ਜੀ ਦੇ ਸਿਧਾਂਤ ਦੀ, ਬਾਣੀ ਦੀ, ਗਿਆਨ ਦੀ। ਪਰ ਜੋ ਵੀ ਇਤਿਹਾਸ ਵੇਖੋ, ਕਹਿੰਦੇ ਪਹਿਲਾਂ ਉਹਨਾਂ ਨੇ ਪੈਰ ਗਾਂਹ ਕੱਢਿਆ। ਸਿੱਖਿਆ ਤੇ ਇਹ ਮਿਲਦੀ ਆ ਨਾ ਕਿ ਭਾਵ ਸਿੱਖ ਦਾ ਜਿਹੜਾ ਸਿਰ, ਇਸ ਵੈਸੇ ਝੁਕਣ ਦੇ ਨਾਲ ਕੁਝ ਨਹੀਂ ਹੁੰਦਾ, ਪਰ ਇਸ ਤਰੀਕੇ ਦੇ ਨਾਲ ਨਹੀਂ ਝੁਕਣਾ। ਜਦੋਂ ਤੂੰ ਕਹਿ ਰਿਹਾ ਨਾ, ਇੱਦਾਂ ਨਹੀਂ ਝੁਕਾਉਣਾ ਸੀ, ਇੱਦਾਂ ਨਹੀਂ ਝੁਕਾਉਣ ਦੇਣਾ। ਹੁਣ ਸਾਰਾ ਇਤਿਹਾਸ ਕੀ ਹੈ ਜੀ, ਕੰਧ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਖਿਲਾਰਿਆ ਗਿਆ, ਕੰਧ ਚਿਣੀ ਗਈ। ਇੱਥੋਂ ਤੱਕ ਵੀ ਲਿਖਿਆ ਕਹਿੰਦੇ ਜਦੋਂ ਗੋਡਿਆਂ ਤੱਕ ਕੰਧ ਆਈ ਨਾ, ਉਹਨਾਂ ਨੇ ਗੋਡਿਆਂ ਦੀਆਂ ਚੱਪੜੀਆਂ ਜਿਹੜੀਆਂ ਉਹ ਕੱਟੀਆਂ ਗਈਆਂ, ਇੱਟ ਨਹੀਂ ਤੋੜੀ ਇਹਨਾਂ ਨੇ ਤਸੀਹੇ ਦੇਣ ਵਾਸਤੇ, ਭਾਈ ਜੇ ਤੁਸੀਂ ਇੱਦਾਂ ਕਰੋਗੇ ਤੇ ਫਿਰ ਇੱਦਾਂ ਹੀ ਕਰਾਂਗੇ, ਚੱਪੜੀਆਂ ਕੱਟ ਦਿੱਤੀਆਂ। ਤੇ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰੀਏ, ਜੇ ਹੋ ਸਕਦਾ ਥੋੜੀ ਬੜੀ ਸਾਨੂੰ ਵੀ ਸਮਝ ਆ ਜਾਣਾ ਕਿ ਵਾਕਈ ਜੇ ਕਿਤੇ ਅੱਜ ਸਾਡੇ ਨਾਲ ਇੱਦਾਂ ਹੋਵੇ, ਚਲੋ ਸਾਡੇ ਬੱਚਿਆਂ ਦੀ ਗੱਲ ਛੱਡੋ, ਜੇ ਸਾਡੇ ਨਾਲ ਇੱਦਾਂ ਹੋਵੇ, ਸਾਡੇ ਨਾਲ ਸਿਧਾਂਤ ਵਾਸਤੇ, ਮਨੁੱਖਤਾ ਵਾਸਤੇ ਜਾਂ ਸਿਧਾਂਤ ਵਾਸਤੇ, ਤੇ ਬੰਦਾ ਬਹੁਤ ਹੀ ਚਿਰ ਨਹੀਂ ਖੜਦਾ। ਵੇਖ ਲਓ ਅੱਜ ਤਾਂ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਹੀ ਅਸੀਂ ਦੇਖਦੇ ਹਾਂ, ਸਾਰਾ ਕੁਝ ਹਿਸਾਬ ਲਾਈ ਜਾਓ ਆਪਾਂ ਦਾ, ਕਿੰਨਾ ਕੁ ਬੰਦਾ ਕਿੰਨਾ ਹੌਲਾ ਹੋ ਚੁੱਕਾ ਬੰਦਾ, ਜਿੰਨਾ ਆਪਣੀ ਗੱਲ ਕਰਕੇ ਖਿਸਕ ਜਾਂਦਾ, ਆਪਣੀ ਗੱਲ ਕਰਕੇ ਖਿਸਕ ਜਾਂਦਾ। ਨੀਹਾਂ ਦੇ ਵਿੱਚ ਖਿਲਾਰ ਕੇ ਸ਼ਹੀਦ ਕੀਤਾ ਗਿਆ, ਤੇ ਬਾਕੀ ਕਈਆਂ ਨੇ ਇਹ ਵੀ ਲਿਖਿਆ ਕਿ ਬਾਅਦ ਵਿੱਚ ਕੰਧ ਡਿੱਗਣ ਤੇ ਉਹਨਾਂ ਨੂੰ ਜੀਵਾ ਕੀਤਾ ਗਿਆ, ਮੁਸਲਮਾਨ ਤਰੀਕੇ ਦੇ ਨਾਲ ਉਹਨਾਂ ਦੀਆਂ ਗਰਦਨਾਂ ਕੱਟੀਆਂ ਗਈਆਂ, ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਮਾਤਾ ਗੁਜਰ ਕੌਰ ਨੂੰ। ਬਹੁਤੀਆਂ ਵਿਦਵਾਨਾਂ ਨੇ ਇਹ ਲਿਖਿਆ ਕਿ ਮਾਤਾ ਗੁਜਰ ਕੌਰ ਨੂੰ ਜਦੋਂ ਇਹ ਗੱਲ ਸੁਣੀ, ਆਪਣੇ ਸਵਾਸ ਛੱਡ ਗਏ, ਪਰ ਹੋ ਸਕਦਾ, ਪਰ ਮੈਨੂੰ ਯਕੀਨ ਨਹੀਂ ਆਉਂਦਾ ਇਸ ਗੱਲ ਤੇ ਕਿ ਮਾਤਾ ਗੁਜਰ ਕੌਰ ਇਹ ਗੱਲ ਸੁਣ ਕੇ, ਇਹ ਕਿਤੇ ਪਹਿਲੀ ਵਾਰੀ ਸੁਣੀ ਸੀ ਮਾਤਾ ਗੁਜਰ ਕੌਰ ਨੇ। ਉੱਥੇ ਹੋਇਆ ਕੀ ਕਿ ਤਸੀਹੇ ਦਿੱਤੇ ਗਏ ਠੰਡ ਦੇ ਵਿੱਚ, ਤੇ ਪਹਿਲਾਂ ਹੀ ਰੱਖਿਆ, ਉਸ ਬੁਰਜ ਦੇ ਵਿੱਚੋਂ ਧੱਕਾ ਮਾਰ ਕੇ ਥੱਲੇ ਸੁੱਟਿਆ, ਥੱਲੇ ਡਿੱਗਣ ਕਰਕੇ ਮਾਤਾ ਜੀ ਦੀ ਮੌਤ ਹੋਈ। ਤੇ ਜੇ ਆਪਾਂ ਇਹ ਪੱਖ ਪੇਸ਼ ਕਰਾਂਗੇ ਕਿ ਮਾਤਾ ਜੀ ਸੁਣਦਿਆਂ ਸਾਰੀ, ਮਾਤਾ ਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਜੋ ਮਾਹੌਲ ਹੈ, ਜੋ ਕੁਝ ਕਰਦੇ ਨੇ, ਜੋ ਰੋਜ਼ ਖੜਦੇ ਨੇ, ਰੋਜ਼ ਲਿਆਉਂਦੇ ਨੇ, ਉੱਥੇ ਅੱਲਾ ਯਾਰ ਖਾਂ ਜੋਗੀ ਨੇ ਬੜਾ ਵਧੀਆ ਲਿਖਿਆ, ਕਹਿੰਦੇ ਜਦੋਂ ਛਪਾਈ ਆਉਂਦੇ ਨਾ ਠੰਡੇ ਬੁਰਜ ਦੇ ਵਿੱਚ, ਰੋਜ਼ ਪੇਸ਼ੀ ਹੁੰਦੀ, ਉਹ ਅੱਜ ਵੀ ਡਰਾਉਂਦੇ ਨੇ, ਅਗਲੇ ਦਿਨ ਫਿਰ ਆਉਂਦੇ, ਕਿਤੇ ਸੋਚਣਗੇ ਸ਼ਾਇਦ ਅਗਲੇ ਦਿਨ ਫਿਰ ਡਰਾਉਂਦੇ ਨੇ, ਕਹਿੰਦੇ ਮਾਤਾ ਜੀ ਬੜੇ ਪਿਆਰ ਨਾਲ ਤਿਆਰ ਕਰਦੇ ਨੇ ਸਾਰਾ ਕੁਝ, ਜੋ ਉਹਨਾਂ ਦਾ ਰੁਤਬਾ ਹੈ ਨਾ, ਉਹਨੂੰ ਦੱਸਦੇ ਨੇ ਕਿ ਤੁਸੀਂ ਆਹ ਚੀਜ਼, ਜੋ ਬਹੁਤਿਆਂ ਨੂੰ ਪਤਾ ਹੀ ਨਹੀਂ ਹੁੰਦਾ ਬੰਦਾ ਹੈ ਕੀ ਚੀਜ਼ ਆ, ਗੁਣ ਬੜਾ ਹੁੰਦਾ ਪਰ ਉਹਨੂੰ ਆਪਣੇ ਗੁਣ ਦਾ ਹੀ ਨਹੀਂ ਪਤਾ ਹੁੰਦਾ ਕਿ ਮੇਰੇ ਕੋਲ ਇੰਨਾ ਗੁਣ ਹੈ, ਸਾਰਾ ਕੁਝ ਦੱਸਦੇ ਨੇ, ਤਿਆਰ ਕਰਕੇ ਨਾਲ ਤੋਰਦੇ ਨੇ ਮਾਤਾ ਗੁਜਰ ਕੌਰ। ਕੇਸਾਂ ਨੂੰ ਕੰਘਾ ਕਰਦੇ, ਚਲੋ ਅੱਜ ਦੇ ਹਿਸਾਬ ਨਾਲ ਵੀ ਲਾ ਲਓ ਕਿ ਅੱਜ ਬੰਦਾ ਇਸ ਗੱਲੋਂ ਵੀ ਪਿਛਾਂ ਚਲਾ ਗਿਆ ਨਾ, ਕੇਸ ਵਾਹੁਣ ਦਾ ਵੀ ਔਖਾ ਲੱਗਦਾ ਆਪਾਂ ਨੂੰ, ਬੱਚਿਆਂ ਦੀ ਕੇਸਾਂ ਦੀ ਸੰਭਾਲ ਕਰਨੀ ਵੀ ਬੜੀ ਔਖੀ ਲੱਗਦੀ ਆ, ਹੋਰ ਤੇ ਬੜੀਆਂ ਦੂਰ ਦੀਆਂ ਗੱਲਾਂ, ਇਹ ਵੀ ਬੋਝ ਬਣ ਗਏ ਅੱਜ ਸਾਡੇ ਵਾਸਤੇ। ਹੁਣ ਸ਼ਹੀਦ ਕੀਤਾ ਗਿਆ, ਦੂਸਰੇ ਪਾਸੇ ਗੁਰੂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਰਾਏਕੋਟ ਦੀ ਧਰਤੀ ਦੇ, ਰਾਏ ਕੱਲਾ ਚੌਧਰੀ ਹੈ ਰਾਏਕੋਟ ਦਾ, ਉਹਦੇ ਨਾਂ ਤੇ ਰਾਏਕੋਟ ਸ਼ਹਿਰ ਵਸਿਆ, ਉੱਥੇ ਬੈਠੇ ਨੇ ਤੇ ਉੱਥੇ ਖਬਰ ਮਿਲਦੀ, ਖਬਰ ਲੈ ਕੇ ਆਉਂਦਾ ਨੂਰਾ ਮਾਹੀ। ਹੁਣ ਜਦੋਂ ਕਿਸੇ ਨੂੰ ਭੇਜਿਆ ਹੋਵੇ, ਮੰਨ ਲਓ ਮੈਂ ਕਈ ਵਾਰੀ ਵੇਖਿਆ ਜਦੋਂ ਲੜਕਾ ਬਾਹਰ ਆਉਂਦਾ ਨਾ ਕਿਸੇ ਕੰਟਰੀ ਚ ਨਾ, 6 ਮਹੀਨੇ ਅਜੇ ਆਏ ਹੁੰਦੇ, ਬਾਪ ਚੜ੍ਹਾਈ ਕਰ ਜਾਂਦਾ, ਘਰ ਦੇ ਦੱਸਦੇ ਨੀ, ਕਹਿੰਦੇ ਦੁੱਖ ਲੱਗੂ ਉਹਨੂੰ, ਅਜੇ ਨਿਆਣਾ ਹੈ, ਕੱਲਾ ਹੈ, ਇਸ ਗੱਲ ਦਾ ਬੜਾ ਪ੍ਰਭਾਵ ਪੈਂਦਾ। ਹੁਣ ਨੂਰਾ ਮਾਹੀ ਜਦੋਂ ਸਾਰੀ ਖਬਰ ਲੈ ਕੇ ਆਇਆ ਨਾ, ਜਦੋਂ ਹੁਣ ਦੱਸਣ ਲੱਗਿਆਂ ਜੀ ਨਹੀਂ ਕਰਦਾ। ਹੁਣ ਆਪਣੀ ਅਵਸਥਾ ਹੁੰਦੀ ਹਰੇਕ ਬੰਦੇ ਦੀ, ਹੁਣ ਸੋਚਦਾ ਕਿ ਮੈਂ ਕਿਵੇਂ ਦੱਸਾਂ ਗੁਰੂ ਸਾਹਿਬ ਜੀ ਨੂੰ, ਕਿਵੇਂ ਦੱਸਾਂ। ਪਹਿਲਾਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਆ, ਸਿੱਖ ਸ਼ਹੀਦ ਹੋਏ ਆ, ਪਰਿਵਾਰ ਵਿਛੜ ਗਿਆ, ਹੁਣ ਮੈਂ ਕਿਵੇਂ ਦੱਸਾਂ ਗੁਰੂ ਪਾਤਸ਼ਾਹ ਜੀ ਨੂੰ ਕਿ ਛੋਟੇ ਸਾਹਿਬਜ਼ਾਦੇ ਵੀ ਸ਼ਹੀਦ ਕਰ ਦਿੱਤੇ ਗਏ ਨੀਹਾਂ ਦੇ ਵਿੱਚ ਖਿਲਾਰ ਕੇ। ਥੋੜਾ ਬੜਾ ਦੱਸਣ ਦੀ ਕੋਸ਼ਿਸ਼ ਕਰਦਾ, ਫਿਰ ਚੁੱਪ ਕਰ ਜਾਂਦਾ ਨਾ। ਹੁਣ ਸਤਿਗੁਰੂ ਜੀ ਨੇ ਗੱਲ ਬੜੀ ਕਮਾਲ ਦੀ ਕਹੀ, ਜੇ ਸੁਣਾ ਗੱਲ ਕੀ ਸੁਣਾਉਣੀ, ਕੀ ਖਬਰ ਲੈ ਕੇ ਆਇਆ। ਪਤਾ ਤਾਂ ਲੱਗ ਗਿਆ ਸਤਿਗੁਰੂ ਦੇ ਬੋਲਾਂ ਤੋਂ। ਗੁਰੂ ਸਾਹਿਬ ਕਹਿੰਦੇ ਬੇਝਿਜਕ ਹੋ ਕੇ ਦੱਸ ਹੋਇਆ ਕੀ। ਉੱਥੇ ਉਹਨੇ ਆਖਿਆ ਕਿ ਛੋਟੇ ਸਾਹਿਬਜ਼ਾਦੇ ਵੀ ਨੀਹਾਂ ਚ ਖਿਲਾਰ ਕੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤੇ। ਕਹਿੰਦੇ ਇਹ ਗੱਲ ਸੀ, ਸੁਣਾ ਤੂੰ ਮੈਨੂੰ ਗੱਲ। ਇਹੋ ਜਿਹੀਆਂ ਗੱਲਾਂ ਮੈਂ ਬੜੀ ਵਾਰੀ ਸੁਣੀਆਂ। ਜਿੱਦਣ ਗੁਰੂ ਤੇਗ ਬਹਾਦਰ ਸਾਹਿਬ ਜਿਹੜਾ ਸੀਸ ਆਇਆ ਸੀ ਨਾ, ਉਦਣ ਵੀ ਇਹੋ ਜਿਹੀ ਹਨੇਰੀ ਇੱਕ ਆਈ ਸੀ। ਮੈਂ ਉਦਣ ਵੀ ਮੈਂ ਉਹਨੂੰ ਵੇਖਿਆ, ਹਨੇਰੀ ਨੂੰ ਵੇਖਿਆ, ਮਾਣਿਆ, ਆਪ ਮਾਣਿਆ, ਤੂੰ ਡੋਲਦਾ ਮੈਨੂੰ ਪਤਾ, ਨੂਰਿਆ ਤੂੰ ਡੋਲਦਾ ਹੈ, ਬੜਾ ਔਖਾ ਹੁੰਦਾ ਹੈ, ਪਰ ਤੂੰ ਸਾਰੀ ਗੱਲ ਸੁਣਾ, ਤੂੰ ਡੋਲਨਾ ਸੁਣਾ। ਇਹ ਤਾਂ ਮੈਂ ਵੇਖ ਕੇ ਆਇਆ, ਜਿੱਦਣ ਵੱਡੇ ਸਾਹਿਬਜ਼ਾਦੇ ਮੈਂ ਆਪਣੀ ਅੱਖੀਂ ਵੇਖਿਆ ਇਸ ਹਨੇਰੀ ਨੂੰ, ਤੇ ਤੂੰ ਇਹੋ ਹੀ ਕਹੇਗਾ ਨਾ, ਸ਼ਹੀਦ ਹੋ ਗਏ ਆ, ਮਾਰ ਦਿੱਤਾ, ਖਤਮ ਕਰ ਦਿੱਤਾ। ਖੁੱਲ੍ਹ ਕੇ ਗੱਲ ਸੁਣਾ, ਫਿਰ ਸਾਰੀ ਗੱਲ ਦੱਸਦਾ। ਫਿਰ ਬਾਪ ਨੂੰ ਮਾਣ ਹੁੰਦਾ ਹੋਏਗਾ ਕਿ ਵਾਕਿਆ ਮੇਰੇ ਬੱਚੇ ਜਿਹੜੇ ਉਹ ਡੋਲੇ ਨਹੀਂ, ਇਹਨਾਂ ਸਿਧਾਂਤ ਨਹੀਂ ਛੱਡਿਆ, ਸਿੱਖੀ ਦੀ ਗੱਲ ਕੀਤੀ ਹੈ, ਦ੍ਰਿੜਤਾ ਦੇ ਨਾਲ ਗੱਲ ਕੀਤੀ ਹੈ। ਮਸਲਾ ਦ੍ਰਿੜਤਾ ਦੇ ਵਿੱਚ ਰਹਿਣ ਦਾ ਹੈ, ਮਸਲਾ ਜ਼ਬਰਦਸਤੀ ਕਿਸੇ ਦੀ ਈਨ ਮੰਨਣ ਦਾ ਨਹੀਂ ਹੈ। ਜ਼ਬਰਦਸਤੀ ਜਦੋਂ ਕੋਈ ਈਨ ਮਨਾਉਂਦਾ ਨਾ, ਉਦੋਂ ਨਹੀਂ ਕਿਸੇ ਨੇ ਈਨ ਮੰਨਣੀ। ਮੰਨਣੀ ਤਾਂ ਚਲੋ ਵੈਸੇ ਵੀ ਨਹੀਂ ਹੈ, ਪਰ ਕੋਈ ਜਿਵੇਂ ਭਗਤ ਨਾਮਦੇਵ ਜੀ ਦੀ ਮਾਂ ਜਿਹੜੀ ਨਾ, ਭਗਤ ਨਾਮਦੇਵ ਜੀ ਨੂੰ ਨਾ ਜ਼ਬਰਦਸਤੀ ਕਹਿੰਦੇ ਪੈ ਰਾਮ, ਰਾਮ ਬੋਲ ਰਾਮ। ਉਹਦੀ ਮਾਂ ਕਹਿੰਦੀ ਪੁੱਤ ਇੱਡੀ ਕਿ ਕਿਹੜੀ ਗੱਲ ਆ, ਤੂੰ ਵੈਸੇ ਵੀ ਰਾਮ ਰਾਮ ਕਰਦਾ ਹੀ ਰਹਿਣਾ ਸਾਰੀ ਦਿਹਾੜੀ ਨਾ। ਕਹਿੰਦਾ ਨਹੀਂ, ਇਹਨਾਂ ਦੇ ਕਹਿਣ ਤੇ ਨੀ ਬੋਲਣਾ। ਕਹਿੰਦੇ ਜ਼ਬਰਦਸਤੀ ਬੁਲਾਉਂਦੇ ਆ, ਇਹ ਜ਼ਬਰਦਸਤੀ ਮੈਨੂੰ ਪਰੇਸ਼ਾਨ ਕਰਦੇ, ਮੈਂ ਇਹਨਾਂ ਵੈਸੇ ਤਾਂ ਮੈਂ ਕਰਦਾ ਹੀ ਰਹਿੰਦਾ ਨਾਮ, ਪਰ ਇਹ ਜਿੱਦਾਂ ਇਹ ਕਹਿੰਦੀ ਇੱਦਾਂ ਨਹੀਂ ਕਰਨਾ। ਮਸਲਾ ਤੇ ਹਾ ਇਤਿਹਾਸ ਸਾਡਾ ਸਾਨੂੰ ਸਿੱਖਿਆ ਇਹ ਦਿੰਦਾ ਕਿ ਜੋ ਇਤਿਹਾਸ ਨੇ ਸਾਡੇ ਸਾਹਮਣੇ ਮਿਸਾਲ ਪੈਦਾ ਕੀਤੀ ਹੈ ਨਾ, ਉਹਦੇ ਵਰਗੇ ਅਸੀਂ ਬਣ ਜਾਈਏ। ਜਿਹੋ ਜੀ ਗੁਰੂ ਪਾਤਸ਼ਾਹ ਜੀ ਦੀ ਬਾਣੀ ਹੈ ਨਾ, ਉਹੋ ਜਿਹਾ ਸਿੱਖ ਹੋਣਾ ਚਾਹੀਦਾ। ਫਾਇਦਾ ਹੀ ਤਾਂ ਆ, ਜੇ ਆਪਾਂ ਕਹੀਏ ਅਸੀਂ ਗੁਰੂ ਵਰਗੇ, ਅਸੀਂ ਰੱਬ ਵਰਗੇ, ਅਸੀਂ ਬਾਣੀ ਵਰਗੇ, ਆਪਾਂ ਇੰਝ ਹੀ ਆਖਦੇ ਹਾਂ ਨਾ। ਅੱਜ ਕਿਸੇ ਨੂੰ ਕਹਿ ਕਹੋਗੇ ਅਸੀਂ ਗੁਰੂ ਵਰਗੇ ਥੋੜਾ ਬਣ ਸਕਦੇ ਹਾਂ, ਘਰੇ ਪ੍ਰਕਾਸ਼ ਕਰਾਉਣ ਦਾ ਕੀ ਫਾਇਦਾ, ਦੱਸੋ ਕਾਹਦੇ ਵਾਸਤੇ ਕਰਾਇਆ, ਕੀ ਬਣਨ ਵਾਸਤੇ ਕਰਾਇਆ, ਦੱਸੋ ਜੀ। ਆਪਾਂ ਗੁਰੂ ਵਰਗੇ ਬਣ ਨਹੀਂ ਸਕਦੇ ਤੇ ਪ੍ਰਕਾਸ਼ ਕਾਹਦੇ ਵਾਸਤੇ ਕਰਾਇਆ, ਘਰੇ ਦੱਸੋ ਕੀ ਕਰਨ ਵਾਸਤੇ, ਕੀ ਬਣਨ ਵਾਸਤੇ ਦੱਸੋ। ਬਾਣੀ ਬਣਾਉਂਦੀ ਆਪਣੇ ਵਰਗਾ, ਬਾਣੀ ਬਣਾਉਂਦੀ ਸਿੱਖ ਪਰਮਾਤਮਾ ਦੇ ਗੁਣਾਂ ਵਰਗਾ, ਜਿਹੜੇ ਗੁਣ ਬਾਣੀ ਚ ਰੱਬ ਦੇ ਦੱਸੇ ਨਾ, ਨਿਰਭਉ ਨਿਰਵੈਰ, ਉਹੋ ਜਿਹਾ ਹੋਵੇ। ਅਸੀਂ ਆਖਦੇ ਨਹੀਂ ਨਹੀਂ ਜੀ ਨਹੀਂ, ਗੁਰੂ ਵਰਗਾ ਕਿੱਥੇ ਬਣਿਆ ਜਾਣਾ, ਫਿਰ ਘਰ ਵਿੱਚ ਸਾਰਾ ਕੁਝ ਅਸੀਂ ਕਿਉਂ ਕੀਤਾ, ਉਹ ਕੀ ਬਣਨ ਵਾਸਤੇ ਕੀਤਾ, ਕੋਈ ਇਹਦਾ ਕੋਈ ਹੈ ਜੀ ਸਵਾਲ ਦਾ ਜਵਾਬ ਕੋਈ? ਜੇ ਆਪਾਂ ਗੁਰੂ ਵਰਗੇ ਤਾਂ ਬਣ ਨਹੀਂ ਸਕਦੇ, ਫਿਰ ਗੁਰੂ ਦੇ ਨਾਲ ਕਿਉਂ ਚਿੰਬੜੇ ਫਿਰਦੇ ਫਿਰ ਆਪਾਂ, ਫਿਰ ਕੀ ਗੁਰੂ ਹੋਰ ਕੋਈ ਤੇ ਬਣਾਉਂਦਾ ਹੀ ਨਹੀਂ ਹੈ, ਗੁਰੂ ਤੇ ਬਣਾਉਂਦਾ ਹੀ ਆਪਣੇ ਵਰਗਾ ਹੈ। ਕਿਹੜਾ ਮਾਂ ਬਾਪ ਨਹੀਂ ਚਾਹੁੰਦਾ ਕਿ ਬੱਚਾ ਸਾਡੇ ਵਰਗਾ ਨਾ ਹੋਵੇ, ਕਿਹੜਾ ਨਹੀਂ ਚਾਹੁੰਦਾ ਜੀ? ਭਾਵੇਂ ਕੋਈ ਸ਼ਰਾਬੀ ਵੀ ਹੋਵੇ ਨਾ, ਉਹ ਵੀ ਕਹਿੰਦਾ ਕਿ ਮੇਰੇ ਵਰਗਾ ਲੱਗਦਾ, ਪਰ ਉੱਥੇ ਗੁਣਾ ਕਰਕੇ ਨਹੀਂ ਚਾਹੂਗਾ ਕਿ ਮੇਰੇ ਵਰਗਾ ਹੋਵੇ। ਗੁਰੂ ਅਸੀਂ ਭਾਵੇਂ ਸਰੀਰ ਕਰਕੇ ਗੁਰੂ ਗਿਆਨ ਵਰਗੇ ਨਹੀਂ ਆ, ਅਸੀਂ ਸਰੀਰ ਵਿੱਚ ਹਾਂ, ਪਰ ਸੁਰਤ ਕਰਕੇ ਅਸੀਂ ਗੁਰੂ ਵਰਗੇ ਹੋਣੇ ਚਾਹੀਦੇ ਹਾਂ। ਸੁਰਤ ਕਰਕੇ ਅਸੀਂ ਗੁਰੂ ਦੇ ਉੱਤੇ ਜਾਣੇ ਚਾਹੀਦੇ ਹਾਂ, ਸੁਰਤ ਕਰਕੇ, ਗਿਆਨ ਕਰਕੇ। ਜਿਹੜਾ ਸਾਡਾ ਗਿਆਨ ਹੈ ਨਾ, ਉਹ ਗੁਰੂ ਦੇ ਗਿਆਨ ਦੇ ਨਾਲ ਮਿਲਣਾ ਚਾਹੀਦਾ। ਜੋ ਗੁਰੂ ਬਾਣੀ ਦਾ ਗਿਆਨ ਹੈ ਨਾ, ਉਹ ਸਾਡੇ ਅੰਦਰ ਹੋਣਾ ਚਾਹੀਦਾ। ਇੱਕੋ ਜੇ ਗੁਰੂ ਤੇ ਜਾਈਏ, ਅਸੀਂ ਗੁਰੂ ਦੇ ਗਿਆਨ ਤੇ ਜਾਈਏ, ਕੋਈ ਫਰਕ ਨਾ ਹੋਵੇ ਵਿੱਚ। ਪਰ ਇਹਨਾਂ ਗੱਲਾਂ ਤੋਂ ਅਸੀਂ ਡਰੀ ਜਾਂਦੇ ਹਾਂ। ਇਹ ਆ ਹਾਰੇ ਹੋਏ ਇਨਸਾਨ ਦੀ ਗੱਲ, ਨਾ ਅਸੀਂ ਗੁਰੂ ਵਰਗੇ ਬਣ ਸਕਦੇ ਹਾਂ, ਨਾ ਅਸੀਂ ਸਾਹਿਬਜ਼ਾਦਿਆਂ ਵਰਗੇ ਬਣ ਸਕਦੇ ਹਾਂ। ਪਤਾ ਨਹੀਂ ਅਸੀਂ ਕੀ ਬਣੇ ਫਿਰਦੇ, ਅੱਜ ਜੋ ਅੱਜ ਬਣੇ ਫਿਰਦੇ ਹਾਂ, ਇਹ ਵੀ ਨਹੀਂ ਸਾਨੂੰ ਪਸੰਦ। ਜੋ ਅੱਜ ਜੋ ਉਹ ਜੇ ਅੱਜ ਅਸੀਂ ਦੇਖਦੇ ਹਾਂ ਨਾ, ਇਹੋ ਜਿਹੇ ਵੀ ਨਹੀਂ ਪਸੰਦ ਸਾਨੂੰ ਬਹੁਤਿਆਂ ਨੂੰ। ਕਿ ਅਸੀਂ ਕੋਈ ਹੁਣ ਸ਼ਰਾਬੀ ਕਿਤਾਬੀ ਪਸੰਦ ਹੈ ਜੀ ਕਿਸੇ ਨੂੰ? ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ਰਾਬ ਦੇ ਨਾਲ ਰੱਜਿਆ ਫਿਰੇ, ਡਿੱਗਦਾ ਫਿਰੇ, ਤੁਹਾਡੇ ਚੋਂ ਕਿਸੇ ਨੂੰ ਪਸੰਦ ਹੈ ਜੀ? ਉਹ ਇਹ ਵੀ ਨਹੀਂ ਪਸੰਦ। ਬੇਈਮਾਨੀ ਕਰਨ ਵਾਲਾ ਕੋਈ ਬੰਦਾ ਹਰ ਇੱਕ ਨਾਲ ਬੇਈਮਾਨੀ ਕਰੀ ਜਾਵੇ, ਪਸੰਦ ਹੈ ਜੀ? ਇਹ ਵੀ ਨਹੀਂ ਪਸੰਦ। ਫਿਰ ਕੀ ਬਣਨਾ ਚਾਹੁੰਦੇ ਅਸੀਂ? ਵੀ ਮਾੜੇ ਵੀ ਨਹੀਂ ਬਣਨਾ ਚਾਹੁੰਦੇ ਕਿਉਂਕਿ ਸਾਨੂੰ ਮਾੜੇ ਵੀ ਨਹੀਂ ਪਸੰਦ, ਅਸੀਂ ਗੁਰੂ ਵਰਗਾ ਵੀ ਨਹੀਂ ਬਣਨਾ ਚਾਹੁੰਦੇ ਕਿਉਂਕਿ ਅਸੀਂ ਆਹ ਜਾਂਦੇ ਗੁਰੂ ਆ, ਫਿਰ ਬਣਨਾ ਕੀ ਚਾਹੁੰਦੇ ਅਸੀਂ? ਅਸੀਂ ਉਹ ਬਣ ਗਏ ਨਾ ਮਦਾਰੀ ਦਾ, ਨਾ ਮਦਾਰੀ ਨੇ ਜਿਹੜਾ ਬਾਂਦਰ ਪਾਲਿਆ ਹੁੰਦਾ ਫੜ ਕੇ, ਉਹ ਜਿਵੇਂ ਕਹਿੰਦਾ ਫਿਰ ਉਦਾਂ ਹੀ ਕਰਦਾ, ਫਿਰ ਇਹੋ ਜਿਹੇ ਬਣ ਗਏ ਅਸੀਂ ਨਾ, ਜਿਹੋ ਜਿਹਨੇ ਜਿਹੋ ਜਿਹੇ ਮਾਹੌਲ ਚ ਗਏ ਉਹੋ ਜਿਹੇ ਹੋ ਗਏ, ਜਿਹੋ ਜਿਹੇ ਮਾਹੌਲ ਚ ਗਏ ਉਹੋ ਜਿਹੇ ਹੋ ਗਏ, ਜੋ ਕਿਸੇ ਨੇ ਕਿਹਾ ਉਹਦੀ ਮੰਨ ਲਈ ਅਸੀਂ, ਉਹੋ ਜਿਹੇ ਹੋ ਗਏ, ਕਿਸੇ ਦੇ ਸਾਰਿਆਂ ਤੇ ਨੱਚਣ ਵਾਲੇ, ਕਿਸੇ ਦੀਆਂ ਗੱਲਾਂ ਕਰਨ ਵਾਲੇ, ਅਸੀਂ ਬਣਨਾ ਹੈ ਗੁਰੂ ਵਰਗੇ। ਜਿਹੜਾ ਗੁਰੂ ਦਾ ਗਿਆਨ ਹੈ ਨਾ, ਉਹ ਗਿਆਨ ਲੈ ਕੇ ਸਾਡੇ ਅੰਦਰ ਵੀ ਉਹ ਗਿਆਨ ਆ ਜਾਏ, ਫਿਰ ਇੱਕਮਿਕ ਹੋ ਜਾਣਾ ਸੀ। ਜਿਹੜੀ ਗੱਲ ਗੁਰਬਾਣੀ ਨੇ ਆਖੀ ਹੈ ਨਾ, ਨਾਨਕ ਲੀਨ ਭਇਓ ਗੋਬਿੰਦ ਸਿਓ, ਗੋਬਿੰਦ ਸਿਓ ਰੱਬ ਦੇ ਨਾਲ ਲੀਨ ਕਿਵੇਂ ਹੋਈਦਾ ਜੀ? ਸਰੀਰ ਖਤਮ ਹੋਇਆ ਇੱਥੇ ਸੜ ਗਿਆ ਜੀ, ਕਿਹੜੀ ਚੀਜ਼ ਲੀਨ ਹੋਈ ਸਾਡੀ? ਸਾਡੀ ਸੁਰਤ ਲੀਨ ਹੋਈ ਸ਼ਬਦ ਦੇ ਵਿੱਚ, ਇੱਦਾਂ ਲੀਨ ਹੋਣਾ ਆ, ਇੱਦਾਂ ਲੀਨ ਹੋਣਾ। ਕੰਮ ਅਸੀਂ ਸਮਾਜ ਵਿੱਚ ਰਹਿ ਕੇ ਕਰਨੇ ਆ, ਇਹਦੀ ਕੋਲ ਸਮਾਜ ਲੋਕਾਂ ਦੇ ਵਿੱਚ ਬਹਿਣਾ ਨਹੀਂ, ਖਲੋਣਾ ਨਹੀਂ, ਵਿਚਰਨਾ ਨਹੀਂ, ਪਰ ਲੀਨ ਹੋਣਾ ਗੁਰੂ ਦੇ ਗਿਆਨ ਦੇ ਵਿੱਚ। ਸਾਹਿਬਜ਼ਾਦੇ ਇਸੇ ਤਰ੍ਹਾਂ ਤੇ ਲੀਨ ਸੀ, ਸਮਾਜ ਵਿੱਚ ਰਹਿ ਰਹੇ ਨੇ, ਲੋਕਾਂ ਦੇ ਨਾਲ ਗੱਲਾਂ, ਜ਼ੁਲਮ ਦੇ ਨਾਲ ਟੱਕਰ ਲਈ ਹੋਈ ਆ, ਪਰ ਸੁਰਤ ਕਰਕੇ ਨਹੀਂ ਡੋਲਦੇ, ਸੁਰਤ ਵਿੱਚ ਲਾਲਚ ਕੋਈ ਨਹੀਂ। ਇਸ ਕਰਕੇ ਲੋੜ ਹੈ ਅੱਜ ਸਾਨੂੰ ਸੇਧ ਲੈਣ ਦੀ ਇਤਿਹਾਸ ਤੋਂ, ਗੁਰਬਾਣੀ ਤੋਂ, ਅਸੀਂ ਆਪਣਿਆਂ ਬੱਚਿਆਂ ਅੰਦਰ ਗੁਣ ਪੈਦਾ ਕਰੀਏ। ਗੁਣ ਬੱਚੇ ਨੂੰ ਕਦੇ ਵੀ ਪੁੱਠੇ ਬੰਨੇ ਨਾ ਲਾਈਏ, ਸੱਚੇ ਬੰਨੇ ਲਾਈਏ, ਬੇਈਮਾਨੀ ਕਰਨ ਤੋਂ ਰੋਕੀਏ, ਸੱਚ ਦੇ ਨਾਲ ਜੋੜੀਏ, ਕਿਉਂਕਿ ਸਾਡੇ ਬੱਚੇ ਦੇ ਵਿੱਚ ਜਿੱਦਣ ਗੁਣ ਆ ਗਏ ਨਾ, ਜਿੱਦਣ ਗੁਣ ਉਧਰ ਸਾਹਿਬਜ਼ਾਦਾ ਹੀ ਤਿਆਰ ਹੋਊਗਾ ਜੀ, ਸਾਹਿਬਜ਼ਾਦਾ ਹੀ ਬਣੂਗਾ ਜਿੱਦਣ ਗੁਣ ਆ ਗਏ। ਸਰੀਰ ਕਰਕੇ ਥੋੜਾ ਕਿ ਜਿੱਦਣ ਕੋਈ ਗੁਰੂ ਗੋਬਿੰਦ ਸਿੰਘ ਜੀ ਦੇ ਘਰੇ ਜਨਮ ਲਊ, ਉਦੋਂ ਨਹੀਂ ਸਾਹਿਬਜ਼ਾਦਾ। ਅੱਜ ਵੀ ਬੜੇ ਸਾਹਿਬਜ਼ਾਦਿਆਂ ਨੇ ਜਨਮ ਲਏ ਆ, ਅੱਜ ਵੀ ਗੁਰੂ ਸਾਹਿਬ ਵਰਗੇ ਬੜੇ ਨੇ ਬਾਪ ਇੱਥੇ, ਪਰ ਆਪਣੇ ਆਪ ਨੂੰ ਪਹਿਚਾਨਣ ਦੀ ਕੋਸ਼ਿਸ਼ ਨਹੀਂ ਕਰ ਸਕਦੇ, ਗੈਬ ਪਾ ਰਹੇ ਨੇ ਗੈਬ। ਇਹ ਨਿਕਲਣਾ ਚਾਹੀਦਾ, ਗੁਰੂ ਪਾਤਸ਼ਾਹ ਜੀ ਕਿਰਪਾ ਕਰਨ। ਵਿਚਾਰਾਂ ਕਰਦਿਆਂ ਕਈ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਜਾਂਦੀਆਂ ਹਨ, ਸਤਿਗੁਰੂ ਜੀ ਬਖਸ਼ਣ ਯੋਗ ਨੇ। ਸਾਰੇ ਹੀ ਬੜੇ ਪਿਆਰ ਅਦਬ ਦੇ ਨਾਲ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਰਾਗ ਰਤਨ